ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ 128 ਅੰਗ ਤੇ ਪਾਵਨ ਸ਼ਬਦ 31ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਨੇ। ਮਾਝ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਮਾਝ ਮਹੱਲਾ ਤੀਜਾ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਮਨਮੁਖ ਪੜ ਹੈ ਪੰਡਿਤ ਕਹਾਵ ਹੈ, ਦੂਜਾ ਭਾਏ ਮਹਾਂ ਦੁੱਖ ਪਾਵ ਹੈ। ਦੋ ਪ੍ਰਕਾਰ ਦੇ ਪੜ੍ਹਨ ਵਾਲੇ ਦੱਸੇ ਨੇ, ਇੱਕ ਗੁਰਮੁਖ ਨੇ ਜਿਹੜੇ ਸ਼ਾਸਤਰਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਉਹਦੇ ਤੋਂ ਫਿਰ ਰਸ ਲੈਂਦੇ ਨੇ, ਆਤਮਕ ਗਿਆਨ ਦੀ ਪ੍ਰਾਪਤੀ ਕਰਦੇ ਨੇ, ਚਾਹੁੰਦੇ ਹਨ ਕਿ ਸਾਡਾ ਕਲਿਆਣ ਹੋਵੇ, ਸਾਡੇ ਬੰਧਨ ਕੱਟੇ ਜਾਣ, ਸਾਡੇ ਪਰਿਵਾਰ ਦਾ ਭਲਾ ਹੋਵੇ, ਸਰਬੱਤ ਦਾ ਭਲਾ ਚਾਹੁੰਦੇ ਨੇ। ਪਰ ਸਤਿਗੁਰੂ ਕਹਿੰਦੇ ਦੂਜੇ ਪਾਸੇ ਇੱਕ ਉਹ ਲੋਕ ਜਿਨ੍ਹਾਂ ਦੇ ਕੋਲ ਹੋਰ ਕੋਈ ਸਾਧਨ ਨਹੀਂ ਸੀ ਮਾਇਆ ਦਾ, ਔਰ ਦੁਨੀਆਂ ਵਿੱਚ ਵਡਿਆਈ ਵੀ ਚਾਹੁੰਦੇ ਸਨ, ਔਰ ਮਨ ਕਰਕੇ ਮਨਮੁਖ ਮਨ ਦੇ ਮਗਰ ਲੱਗੇ ਹੋਏ ਸਨ, ਉਹਨਾਂ ਦਾ ਵਿੱਦਿਆ ਪੜ੍ਹਨ ਦਾ ਪ੍ਰਯੋਜਨ, ਧਾਰਮਿਕ ਵਿੱਦਿਆ ਵੀ ਚਾਹੇ ਪੜ੍ਹੀ, ਉਹਨਾਂ ਦਾ ਪ੍ਰਯੋਜਨ ਸੀ ਪੈਸਾ ਇਕੱਠਾ ਕਰਨਾ, ਵਡਿਆਈ ਲੈਣੀ ਦੁਨੀਆਂ 'ਚ। ਸਤਿਗੁਰੂ ਉਹਨਾਂ ਦਾ ਨਿਰਣਾ ਕਰਦੇ ਹਨ। ਕੱਲ੍ਹ ਵੀ ਇਹੀ ਬਚਨ ਸਤਿਗੁਰਾਂ ਨੇ ਆਪਾਂ ਨੂੰ ਦੱਸਿਆ ਸੀ ਕਿ ਗੁਰਮੁਖ ਪੜ੍ਹ ਹੈ ਹਰ ਨਾਮ ਸਲਾਹ ਹੈ, ਦਰ ਸੱਚਾ ਸੋਭਾ ਪਾਵਣਿਆ। ਗੁਰਮੁਖ ਤਾਂ ਪੜ੍ਹਦੇ ਨੇ ਨਾਮ ਨੂੰ ਜਪਣ ਲਈ, ਉਹ ਸੇਧ ਲੈਣੀ, ਕੋਈ ਸੋਝੀ ਲੈਣੀ ਆ ਉਹਨਾਂ ਨੇ, ਆਤਮਕ ਗਿਆਨ ਲੈਣਾ। ਪਰ ਸਤਿਗੁਰੂ ਕਹਿੰਦੇ ਮਨਮੁਖ ਪੜ੍ਹ ਹੈ ਪੰਡਿਤ ਕਹਾਵ ਹੈ, ਮਨਮੁਖ ਸ਼ਾਸਤਰਾਂ ਨੂੰ ਪੜ੍ਹ ਕੇ ਆਪਣੇ ਆਪ ਨੂੰ ਫਿਰ ਬੜਾ ਵੱਡਾ ਨਾਲ ਨਾਂ ਲਾਉਂਦੇ ਨੇ, ਸ਼੍ਰੀ ਸ਼੍ਰੀ ਫਲਾਨਾ ਢਿਮਕਾ ਪੰਡਿਤ ਜਾਂ ਫਲਾਨਾ ਗਿਆਨਵਾਨ ਗਿਆਨੀ, ਆਪਣੇ ਆਪ ਨੂੰ ਵਿਦਵਾਨ ਕਹਾਉਣਾ, ਮਨਮੁਖ ਵਾਲੀ ਬਿਰਤੀ ਨੂੰ ਦੂਰ ਨਹੀਂ ਕੀਤਾ। ਇਹ ਇਤਨੀ ਡੂੰਘੀ ਥਿਊਰੀ ਹੈ, ਜਿਵੇਂ ਦੈਂਤ ਹਰਨਾਕਸ਼ ਨੇ ਬਹੁਤ ਕਮਾਈ ਕਰਤਾ ਲਈ, ਫਿਰ ਰਾਜਾ ਦੈਂਤ, ਫਿਰ ਬਿਰਤੀ ਦੈਂਤਾਂ ਵਾਲੀ ਮਨਮੁਖ ਵਾਰ ਲੈ ਲਿਆ ਬੜੀ ਸਿਆਣਪ ਨਾਲ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਦਿਨੇ ਮਰਾਂ ਨਾ ਰਾਤ ਮਰਾਂ, ਨਾ 84 ਲੱਖ ਜੂਨੀ 'ਚ ਕੋਈ ਮਾਰਨ ਵਾਲਾ ਹੋਵੇ ਮੈਨੂੰ, ਨਾ ਕੋਈ ਸ਼ਸਤਰ ਕੱਟ ਸਕੇ, ਨਾ ਧਰਤੀ 'ਤੇ ਮਰਾਂ ਨਾ ਆਸਮਾਨ 'ਚ। ਬੜੀ ਸਿਆਣਪ ਨਾਲ ਪੰਡਿਤ ਨੇ ਵਰ ਲਏ, ਆਪਣੇ ਆਪ ਨੂੰ ਬੜਾ ਸਿਆਣਾ ਸਮਝਣ ਵਾਲਾ ਮਨਮੁੱਖ। ਰਾਵਣ ਵੀ ਇਸੇ ਤਰ੍ਹਾਂ ਦਾ ਹੀ ਸੀ, 4 ਵੇਦਾਂ ਦਾ ਟੀਕਾਕਾਰ ਬ੍ਰਾਹਮਣ, ਬੜਾ ਸਿਆਣਾ ਤਾਂ ਬਣਿਆ ਪਰ ਪਹਿਲਾਂ ਜਿਹੜੀ ਅੰਦਰ ਚੀਜ਼ ਸੀ ਉਹ ਨਾ ਠੀਕ ਕੀਤੀ, ਮਨਮੁਖਤਾ ਹੀ ਧਰ ਗਈ ਨਾ। ਜਿਵੇਂ ਸਿਆਣੇ ਕਹਿੰਦੇ ਖੂਹ ਦੀ ਬਿੱਲੀ ਤਾਂ ਅੰਦਰ ਹੀ ਮਰੀ ਰਹੀ, ਖੂਹ ਨੇ ਕਿਵੇਂ ਸਾਫ਼ ਹੋਣਾ ਸੀ। ਧਾਰਮਿਕ ਬਣਨਾ, ਬਾਹਰਲਾ ਦਿਖਾਵਾ ਕਰਨਾ, ਮਨ ਨੇ ਅੰਦਰੋਂ ਮਨਮੁਖੀ ਰਹਿਣਾ, ਇਹਨੂੰ ਧਾਰਮਿਕ ਨਹੀਂ ਕਹਿੰਦੇ। ਦਵੈਸ਼ ਭਾਵ ਰੱਖਣ ਵਾਲੇ ਨੂੰ ਧਾਰਮਿਕ ਨਹੀਂ ਕਹਿੰਦੇ। ਲੋਕਾਂ ਨੇ ਧਰਮ ਨੂੰ ਪੈਸੇ ਲਈ ਵਰਤਿਆ, ਧਰਮ ਨੂੰ ਹਥਿਆਰ ਬਣਾਇਆ, ਧਰਮ ਨੂੰ ਰਾਜਸੀ ਲੋਕਾਂ ਨੇ ਵਰਤ ਲਿਆ, ਧਰਮ ਨੂੰ ਤਮੋ ਗੁਣ ਵਾਲਿਆਂ ਨੇ ਵਰਤ ਲਿਆ, ਸਤੋ ਗੁਣੀ ਆਪਣੇ ਥਾਂ ਵਰਤੀ ਜਾਂਦੇ ਨੇ। ਪਰ ਧਰਮ ਸੀ ਪਰਮਾਤਮਾ ਦੀ ਪ੍ਰਾਪਤੀ ਲਈ, ਧਰਮ ਦਾ ਭਾਵ ਇਹ ਨਹੀਂ ਸੀ ਕਿ ਧਰਮ ਨੂੰ ਅਸੀਂ ਗਲਤ ਢੰਗ ਦਾ ਇਸਤੇਮਾਲ ਕਰੀਏ। ਤਾਂ ਸਤਿਗੁਰੂ ਮਹਾਰਾਜ ਆਪ ਨਿਰਣਾ ਕਰਦੇ ਨੇ ਇਸ ਗੱਲ ਦਾ, ਮਨਮੁਖ ਪੜ੍ਹ ਹੈ ਪੰਡਿਤ ਕਹਾਵ ਹੈ, ਗੁਰਮੁਖ ਪੜ੍ਹ ਹੈ ਹਰ ਨਾਮ ਤੇ ਆਵੇ। ਗੁਰਮੁਖ ਪੜ੍ਹਦੇ ਤਾਂ ਨਾਮ ਜਪਣ ਲਈ, ਮਨਮੁਖ ਪੰਡਿਤ ਕਹਾਉਣ ਲਈ, ਇਹ ਦੁਨੀਆਂ 'ਚ ਮੇਰੀ ਵਡਿਆਈ ਹੋ ਜਾਏ। ਪਰ ਸਤਿਗੁਰੂ ਫਰਮਾਉਂਦੇ ਨੇ ਦਵੈਸ਼ ਭਾਅ 'ਚ ਲੱਗ ਕੇ ਉਹ ਆਪਣੇ ਆਪ ਨੂੰ ਫਿਰ ਸੰਸਾਰ ਦੇ ਅੰਦਰ ਫਸਾ ਲੈਂਦੇ ਨੇ। ਦਵੈਸ਼ ਭਾਅ 'ਚ ਜਦੋਂ ਫਿਰ ਵੱਡਾ ਸਾਰਾ ਦੁੱਖ ਪ੍ਰਾਪਤ ਕਰਦੇ ਨੇ, ਬਹੁਤਾ ਦੁੱਖ, ਮਹਾਂ ਦੁੱਖ ਪਾਵ ਹੈ। ਮਹਾਂ ਦੁੱਖ ਜਿਹੜਾ ਹੁੰਦਾ ਉਹ ਜੰਮਣ ਅਤੇ ਮਰਨ ਦਾ ਹੀ ਹੁੰਦਾ। ਇਸ ਤਰ੍ਹਾਂ ਉਹ ਵੱਡੇ ਭਾਰੀ ਦੁੱਖ ਨਰਕਾਂ ਵਿੱਚ ਪਾਉਂਦੇ ਨੇ, ਕਿਉਂਕਿ ਅਸਲ ਵਿੱਚ ਉਹਦਾ ਪ੍ਰਯੋਜਨ ਗੁਰਮੁਖ ਨਹੀਂ ਸੀ, ਗੁਰੂ ਦੇ ਮਗਰ ਲੱਗਣ ਦਾ ਪ੍ਰਯੋਜਨ ਨਹੀਂ ਸੀ, ਵਿੱਦਿਆ ਪੜ੍ਹਨ ਦਾ ਉਹਦਾ ਪ੍ਰਯੋਜਨ ਇਹ ਨਹੀਂ ਸੀ ਕਿ ਮੈਂ ਵਿੱਦਿਆ ਵਿੱਚੋਂ ਨਾਮ ਜਪਣਾ, ਕੋਈ ਗਿਆਨ ਪ੍ਰਾਪਤ ਕਰਨਾ। ਉਹਦਾ ਤਾਂ ਮਤਲਬ ਸੀ ਕਿ ਮੈਂ ਵਿੱਦਿਆ ਪੜ੍ਹ ਕੇ ਪੰਡਿਤ ਕਹਾਵਾਂ, ਸਿਆਣਾ ਕਹਾਵਾਂ, ਵਿਦਵਾਨ ਕਹਾਵਾਂ। ਪੰਡਾ ਬੁੱਧੀ ਵਾਲਾ ਕਹਿਣ, ਲੋਕ ਬਹੁਤ ਵਿਦਵਾਨ, ਬੜਾ ਜ਼ਿਆਦਾ ਕੁਝ ਜਾਣਦਾ, ਕਿਉਂਕਿ ਉਹ ਲੋਕ ਐਸੇ ਨੇ ਉਹਨਾਂ ਨੇ ਮਾਇਆ ਵਾਸਤੇ ਹੀ ਆਪਣੀ ਵਿੱਦਿਆ ਪੜ੍ਹੀ ਹੈ, ਵਿਖਿਆ ਮਾਤੇ ਕਿਛ ਸੂਝੈ ਨਾਹੀਂ ਫਿਰ ਜੂਨੀ ਆਵਣਿਆ। ਉਹ ਮਾਇਆ ਦੇ ਵਿੱਚ ਪਹਿਲਾਂ ਮਾਇਆ ਇਕੱਠੀ ਕਰਦੇ ਨੇ ਮਾਇਆ ਦੇ ਹੰਕਾਰ ਕਰਕੇ, ਕਿਉਂਕਿ ਅੰਦਰ ਮਨਮੁੱਖ ਜਿਹੜਾ ਸੀਗਾ ਸੁਭਾਅ ਮਨਮੁੱਖ ਸੀ, ਉਹਦਾ ਗੁਰਮੁੱਖ ਸੁਭਾਅ ਬਣਿਆ ਨਾ, ਇਹਦਾ ਫਾਇਦਾ ਨਹੀਂ ਹੁੰਦਾ। ਕਈ ਚੀਜ਼ਾਂ ਐਸੀਆਂ ਗਲਤ ਹੋ ਜਾਂਦੀਆਂ ਸ਼ੁਰੂ ਤੋਂ ਲੈ ਕੇ। ਤਾਂਹੀਓ ਸਤਿਗੁਰੂ ਕਹਿੰਦੇ ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧ ਕਿਉਂ ਜਾਵੋ। ਦੁੱਧ ਲੈਣ ਤਾਂ ਜਾਇਓ ਪਹਿਲਾਂ ਭਾਂਡਾ ਸਾਫ਼ ਕਰ ਲਿਓ। ਇਹ ਨਾ ਹੋਵੇ ਭਾਂਡੇ 'ਚ ਦੁੱਧ ਪਵਾਈਏ ਸਾਰਾ ਦੁੱਧ ਹੀ ਫਟ ਜੇ, ਦੁੱਧ ਮੁਸ਼ਕਿਆ ਹੋ ਜੇ, ਖਰਾਬ ਹੋ ਜੇ। ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ, ਕਈ ਐਸੇ ਜਦੋਂ ਦੁੱਧ ਖਰਾਬ ਹੋ ਜਾਂਦਾ ਪੇਟ ਵੀ ਖਰਾਬ ਕਰਨ ਦਾ ਨਾਲ ਹੀ। ਕਹਿਣ ਤੋਂ ਭਾਵ ਬਚਪਨ ਤੋਂ ਜੇ ਚੰਗੀ ਸਿੱਖਿਆ ਮਿਲੀ ਹੋਵੇ, ਅੰਦਰ ਉਹਦੀ ਸੂਈ ਸੈੱਟ ਕੀਤੀ ਹੋਵੇ ਪਹਿਲਾਂ ਤੋਂ ਨਾਮ ਵਾਲੇ ਪਾਸੇ ਨੂੰ, ਦੱਸਿਆ ਸਮਝਾਇਆ ਮਾਂ ਧੰਨ ਮਾਂ ਫਰੀਦ ਦੀ ਮਾਤਾ, ਉਹਨੇ ਆਪਣੇ ਬੱਚੇ ਨੂੰ ਬਚਪਨ ਤੋਂ ਭਗਤੀ ਵੱਲ ਲਾਇਆ। ਸੋ ਇਸ ਕਰਕੇ ਧਰੂ ਦੀ ਮਾਤਾ ਨੇ ਭਗਤੀ ਵੱਲ ਲਾਇਆ, ਬਹੁਤ ਵਧੀਆ ਸਿੱਖਿਆ ਦਿੱਤੀ। ਗੋਪੀ ਚੰਦ ਦੀ ਮਾਤਾ ਭਗਤੀ ਵਾਲੇ ਪਾਸੇ ਲਾ ਬੈਠੀ। ਜਦੋਂ ਪੁੱਤਰ ਘਰੋਂ ਤੁਰਨ ਲੱਗਿਆ ਰੋਣ ਲੱਗ ਪਈ, ਉਹ ਮਾਂ ਅੱਧੀ ਮਾਤਾ ਮੰਨੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਤੱਕ ਬਚਪਨ ਤੋਂ ਲੈ ਕੇ ਬੱਚੇ ਦੀ ਰੁਚੀ ਧਾਰਮਿਕ ਨਹੀਂ ਹੁੰਦੀ, ਇੱਕ ਬੱਚੇ ਨੂੰ ਤਾਂ ਮਾਂ ਕਹਿੰਦੀ ਹੈ ਕਥਾ ਸਿੱਖ ਕੀਰਤਨ ਸਿੱਖ, ਆਪਾਂ ਰਸ ਲੈਣਾ, ਆਪਾਂ ਨਾਮ ਜਪਾਂਗੇ, ਬੜਾ ਗਿਆਨ ਹੈ, ਆਪਾਂ ਗਿਆਨ ਲਵਾਂਗੇ। ਫਿਰ ਗੁਰੂ ਸਾਹਿਬ ਬੜੇ ਖੁਸ਼ ਹੁੰਦੇ ਨੇ, ਕਿਰਪਾ ਹੁੰਦੀ ਆ ਉਹਨਾਂ ਦੀ, ਬੜੀ ਮਿਹਰ ਕਰਦੇ ਸੱਚੇ ਪਾਤਸ਼ਾਹ। ਗੁਰੂ ਸਾਹਿਬ ਪੁੱਤ ਆਸ਼ੀਰਵਾਦ ਦਿੰਦੇ ਨੇ, ਸਾਰਾ ਕੁਝ ਦਿੰਦੇ, ਬਖਸ਼ਿਸ਼ਾਂ ਕਰਦੇ ਨੇ, ਗੁਰੂ ਦੇ ਦਰਸ਼ਨ ਹੁੰਦੇ ਨੇ, ਰਸ ਆਉਂਦਾ, ਸਿਮਰਨ ਹੁੰਦਾ ਹਿਰਦੇ 'ਚ। ਉਹ ਸੀ ਸੈਟਿੰਗ ਕਰ ਦਿੱਤੀ ਉਹਦੀ ਬਚਪਨ ਤੋਂ। ਇੱਕ ਦੇ ਮਾਂ ਬਾਪ ਨੇ ਕਿਹਾ ਕੋਈ ਕੰਮ ਨਹੀਂ ਕਰਦਾ, ਕਾਰ ਨਹੀਂ ਕਰਦਾ, ਚੱਲ ਉੱਥੇ ਇਹਨੂੰ ਵਿਦਿਆਲੇ ਛੱਡ ਆਉਂਦੇ ਹਾਂ, ਚੱਲ ਤੂੰ ਕੀਰਤਨ ਸਿੱਖ ਲੈ ਇੱਥੇ, ਆਹ ਦੇਖ ਕਿੱਡੇ ਕਿੱਡੇ ਰਾਗੀ ਆ, ਬਾਹਰਲੇ ਮੁਲਕਾਂ ਨੂੰ ਜਾਂਦੇ, ਪੈਸੇ ਕਮਾਉਂਦੇ ਆ, ਪੈਸਾ ਲਿਆਉਂਦੇ, ਤੂੰ ਵੀ ਲਿਆਇਆ ਕਰ, ਜਾਂ ਫਿਰ ਤੂੰ ਕਥਾ ਸਿੱਖ ਲੈ। ਕਥਾ ਸਿੱਖਣ ਨਾਲ ਬਾਹਰ ਦਾ ਵੀਜ਼ਾ ਲੱਗ ਜਾਏ, ਕੋਈ ਕਮੇਟੀ ਭੇਜ ਦੇਗੀ ਤੈਨੂੰ ਸਪੋਂਸਰ, ਫਿਰ ਤੂੰ ਬਹੁਤ ਮਾਇਆ ਕਮਾ ਕੇ ਲਿਆਏਗਾ। ਉਹਦਾ ਨਿਸ਼ਾਨਾ ਮਾਇਆ ਹੋ ਗਿਆ। ਮਾਇਆ ਤਾਂ ਜੇ ਨਾ ਵੀ ਨਿਸ਼ਾਨਾ ਮਾਇਆ ਦਾ ਰੱਖੇ ਤਾਂ ਵੀ ਮਿਲ ਜਾਂਦੀ ਹੈ। ਨਿਸ਼ਾਨਾ ਪ੍ਰਚਾਰ ਦਾ ਰੱਖਣਾ, ਨਿਸ਼ਾਨਾ ਨਾਮ ਬਾਣੀ ਦਾ ਰੱਖਣਾ, ਫਿਰ ਕਿਹੜਾ ਪਰਾ ਲੱਭਦ ਮਿਟ ਜਾਂਦੀ ਹੈ। ਮਿਲਣੀ ਤਾਂ ਫਿਰ ਵੀ ਪਰਾ ਲੱਭਦੀ ਹੈ, ਨਿਸ਼ਾਨਾ ਰੱਖੋ ਨਾ ਰੱਖੋ ਦੋਨੋਂ ਹਾਲਾਤਾਂ ਵਿੱਚ ਹੀ ਪਰਾ ਲੱਭਦ ਮਿਲਦੀ ਹੈ। ਇਹ ਗੱਲਾਂ ਹੀ ਹੁੰਦੀਆਂ ਨੇ। ਉਹਦੀ ਬਿਰਤੀ ਦੇ ਅੰਦਰ ਮਾਂ ਬਾਪ ਨੇ ਉਹ ਚੀਜ਼ ਪਾ ਦਿੱਤੀ। ਬੜੇ ਪੜ੍ਹੇ ਪੜ੍ਹੇ ਆਏ, ਅਖੇ ਹੁਣ ਬਹੁਤ ਪੜ੍ਹ ਗਏ, ਪਰ ਨਿਸ਼ਾਨਾ ਗਲਤ ਸੀ। ਸਤਿਗੁਰੂ ਮਹਾਰਾਜ ਕਹਿੰਦੇ ਵਿੱਦਿਆ ਪ੍ਰਾਪਤ ਕਰਨ ਤੋਂ ਪਹਿਲਾਂ ਨਿਸ਼ਾਨਾ ਦੇਖਣਾ ਸੀ ਕੀ ਸੀ ਉਹਦਾ। ਜੇ ਨਿਸ਼ਾਨਾ ਗਲਤ ਰੱਖ ਕੇ ਚੱਲ ਪਏ ਆਪਾਂ ਜ਼ਿੰਦਗੀ 'ਚ, ਕਈ ਡਾਕਟਰ ਬਣੇ, ਆਉਂਦਾ ਅਖਬਾਰਾਂ 'ਚ ਇਹ, ਡਾਕਟਰ ਬਣ ਕੇ ਧੋਖੇ ਨਾਲ ਬੰਦੇ ਦੀਆਂ ਕਿਡਨੀਆਂ ਕੱਢ ਕੇ ਵੇਚ ਦਿੰਦੇ ਆ, ਬਹੁਤ ਸਾਰੀਆਂ ਅਲਾਮਤਾਂ, ਐਵੇਂ ਖੂਨ ਕੱਢ ਲੈਣਾ ਅਗਲੇ ਦਾ ਵੇਚ ਦੇਣਾ, ਉਹ ਡਾਕਟਰ ਕਾਹਦਾ ਜੇ ਭਲਾ ਨਹੀਂ ਕਰ ਸਕਦਾ ਸੰਸਾਰ ਦਾ। ਇਸ ਕਰਕੇ ਸਤਿਗੁਰੂ ਕਹਿੰਦੇ ਇਹ ਮਨਮੁਖਤਾ ਸੁਭਾਅ ਦੇ ਅੰਦਰ ਹੀ ਹੈ। ਬਚਪਨ ਤੋਂ ਲੈ ਕੇ ਮਨ ਦੇ ਅੰਦਰ ਇੱਕ ਗੱਲ ਜੇ ਧਾਰ ਲਈ, ਵੱਡਾ ਹੋ ਕੇ ਬਹੁਤ ਪੈਸਾ ਕਮਾਉਣਾ, ਇਸ ਚੀਜ਼ ਨਾਲ ਸੁਭਾਅ ਮਨਮੁਖ ਵਾਲਾ ਬਣ ਗਿਆ। ਸਤਿਗੁਰੂ ਕਹਿੰਦੇ ਨੇ ਵਿਖਿਆ ਮਾਤੇ ਕਿਛ ਸੂਝਿਆ ਨਾਹੀਂ, ਵਿਸ਼ਿਆਂ ਵਿੱਚ ਅਤੇ ਮਾਇਆ ਵਿੱਚ ਮਸਤ ਹੋਏ ਹੋਏ ਨੂੰ ਕੁਝ ਨਹੀਂ ਸੋਚਦਾ ਵੀ ਇਹ ਚੰਗਾ ਹੈ ਜਾਂ ਮਾੜਾ ਹੈ, ਧਾਰਮਿਕ ਹੈ ਜਾਂ ਕੀ ਚੀਜ਼ ਹੈ। ਫਿਰ ਜੂਨੀ ਆਵਣਿਆ, ਉਹ ਮੁੜ ਕੇ ਫਿਰ ਜੂਨਾਂ 'ਚ ਤਾਂ ਆਉਂਦੇ ਨੇ ਕਿਉਂਕਿ ਉਹ ਗਲਤੀਆਂ ਕੀਤੀਆਂ ਜਿਹੜੀਆਂ ਉਹਦਾ ਹਿਸਾਬ ਦੇਣ ਆਉਂਦੇ ਨੇ। ਫਿਰ ਅਕਾਲ ਪੁਰਖ ਦੀ ਨਾਰਾਜ਼ਗੀ ਹੋ ਜਾਂਦੀ, ਆਪੇ ਬੀਜ ਆਪੇ ਹੀ ਖਾਹ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਦ ਨਾਨੂ ਪੰਡਤ ਨਾਲ ਚਰਚਾ ਕੀਤੀ, ਪੰਡਤ ਨਾਨੂ ਨੇ ਪੜ੍ਹ ਲਿਆ ਸ਼ਾਸਤਰਾਂ 'ਚ ਵੀ ਲਿਖਿਆ ਹੋਇਆ ਕਿ ਕੋਈ ਗੁਰੂ ਨਾਨਕ ਨਾਮ ਪ੍ਰਗਟ ਹੋਣਾ ਨਾਨਕ ਨਾਮੇ ਕਰਕੇ ਇੱਧਰ ਪੱਛਮੀ ਇਲਾਕੇ ਵਿੱਚ ਬੇਦੀਆਂ ਦੀ ਕੁਲ 'ਚ ਉਹ ਬੜਾ ਵੱਡਾ ਅਵਤਾਰ ਆਉਣਾ। ਸੋ ਨਾਨੂ ਪੰਡਿਤ ਨੇ ਕੀ ਕੀਤਾ, ਆਪਣਾ ਨਾਂ ਹੀ ਨਾਨਕ ਰਖਾ ਲਿਆ, ਕਹਿੰਦਾ ਮੈਂ ਹੀ ਹਾਂ ਉਹ ਜਿਹੜਾ ਵੇਦਾਂ 'ਚ ਲਿਖਿਆ ਹੋਇਆ। ਉਹ ਦੁਨੀਆਂ ਨੂੰ ਭੜਕਾਉਣ ਲੱਗੇ ਜੀ। ਜਦੋਂ ਗੁਰੂ ਨਾਨਕ ਦੇਵ ਜੀ ਆਏ ਫਿਰ ਮਹਾਰਾਜ ਨਾਲ ਚਰਚਾ ਕਰਨ ਬਹਿ ਗਿਆ। ਜਦੋਂ ਬਹੁਤਾ ਹੀ ਬੋਲੀ ਗਿਆ ਕੋਈ ਪ੍ਰਸ਼ਨ ਦਾ ਉੱਤਰ, ਮਹਾਰਾਜ ਕਹਿੰਦੇ ਆਪਣੇ ਦਾਦੇ ਨੂੰ ਪੁੱਛ ਲੈ। ਕਹਿੰਦਾ ਦਾਦੇ ਮਰੇ ਨੂੰ ਤਾਂ ਬਹੁਤ ਸਮਾਂ ਹੋ ਗਿਆ। ਕਹਿੰਦੇ ਤਾਂ ਕੀ ਹੋ ਗਿਆ? ਆ ਲੱਗ ਗਏ ਬੈਠਾ ਤੇਰੇ, ਉੱਥੇ ਇੱਕ ਕੁੱਤਾ ਸੁੱਤਾ ਪਿਆ ਸੀ। ਕਹਿੰਦੇ ਮਹਾਰਾਜ ਤੁਸੀਂ ਇੰਨਾ ਗਲਤ ਨਾ ਬੋਲੋ, ਮੇਰਾ ਦਾਦਾ ਤਾਂ ਇੰਨਾ ਸੀਗਾ। ਸਤਿਗੁਰੂ ਕਹਿੰਦੇ ਉਹ ਵੀ ਇਹੋ ਜਿਹੇ ਸੀ ਤੇਰੇ ਵਰਗਾ ਹੀ, ਉਹਨੇ ਵੀ ਵਿੱਦਿਆ ਪੜ੍ਹੀ ਤਾਂ ਸੀ ਪਰ ਸੀ ਮਨਮੁਖ ਜਿਹਾ ਹੀ, ਉਹ ਭਗਤੀ ਨਹੀਂ ਸੀ ਕੀਤੀ ਉਹਨੇ। ਜਿਹੜਾ ਸਾਧੂ ਸੰਤ ਆਉਂਦਾ ਉਹਦੇ ਨਾਲ ਚਰਚਾ ਕਰਕੇ ਉਹਨੂੰ ਭਜਾਉਂਦਾ ਹੁੰਦਾ ਸੀ, ਉਹ ਜਦੋਂ ਸਾਧੂ ਨੇ ਜਾਣ ਕੇ ਚੁੱਪ ਕਰ ਜਾਣਾ ਉਹਨੇ ਫਿਰ ਰੌਲਾ ਪਾਉਣਾ। ਕਹਿੰਦੇ ਸਾਧੂ ਆਉਂਦੇ ਗਏ ਇੱਕ ਦਿਨ ਬ੍ਰਹਮ ਗਿਆਨੀ ਮਹਾਂਪੁਰਸ਼ ਆ ਗਏ। ਉਹ ਪਹਿਲਾਂ ਤਾਂ ਗਿੱਜਿਆ ਗਿਝਾਇਆ ਜਾ ਲਈ ਟੱਕਰ, ਮਹਾਂਪੁਰਸ਼ ਕਹਿੰਦੇ ਜਾ ਕੂਕਰ ਵਾਂਗੂ ਨਾ ਭੌਂਕ ਭੱਜਾ ਇੱਥੋਂ। ਉਹ ਕਹਿਣ ਦੀ ਦੇਰ ਸੀ, ਕਹਿੰਦੇ ਫਿਰ ਤੇਰਾ ਦਾਦਾ ਕੂਕਰ ਬਣ ਗਿਆ। ਕਹਿੰਦੇ ਮਹਾਰਾਜ ਮੈਨੂੰ ਤਾਂ ਯਕੀਨ ਨਹੀਂ ਆਉਂਦਾ। ਕਹਿੰਦੇ ਹੁਣੇ ਗੱਲ ਕਰਾ ਦਿੰਦੇ। ਸਤਿਗੁਰਾਂ ਨੇ ਦਿਵ ਦ੍ਰਿਸ਼ਟੀ ਨਾਲ ਦੇਖ ਕੇ ਉਹਦੀ ਆਤਮਾ ਜਗਾਈ ਅੰਦਰੋਂ। ਕਹਿੰਦੇ ਕਰ ਬਈ ਗੱਲ। ਕਹਿੰਦਾ ਹਾਂ ਪੁੱਤ, ਮੈਂ ਤੇਰਾ ਦਾਦਾ ਹੀ ਹਾਂ। ਨਾਨੂ ਇਹ ਨਿਰੰਕਾਰ ਹੈ, ਨਾਲ ਤਾਂ ਪੁੱਤ ਮੈਨੂੰ ਬਖਸ਼ਾ, ਨਾਲੇ ਆਪ ਚਰਨੀ ਪੈ ਜਾ ਇਹਨਾਂ ਦੇ। ਟੱਕਰ ਨਹੀਂ ਲਈ ਦੀ ਸਾਧੂ ਸੰਤਾਂ ਨਾਲ, ਇਸ ਟੱਕਰ ਨੇ ਮੈਨੂੰ ਜੂਨੀਆਂ 'ਚ ਪਾਤਾ। ਸੱਤ ਵਚਨ ਕਹੀਦਾ ਹੁੰਦਾ, ਇਹ ਜਿਹੜੀ ਆਪਣੇ ਕੋਲ ਵਿੱਦਿਆ ਨਾ, ਇਹ ਗਾਹਾਂ ਨਹੀਂ ਕੰਮ ਆਉਂਦੀ ਹੈ। ਵਿੱਦਿਆ ਕਿਸੇ ਦੇ ਗਾਹਾਂ ਕੰਮ ਨਹੀਂ ਆਈ। ਉੱਥੇ ਤਾਂ ਇੱਕ ਸਿਰਫ ਪੁੱਛਦੇ ਨਾਮ ਕਿੰਨਾ ਜਪਿਆ, ਬਾਕੀ ਗੱਲਾਂ ਛੱਡ ਦੇ, ਚਰਨੀ ਪੈ ਜਾ ਇਹਨਾਂ ਦੇ। ਉਸ ਵਕਤ ਨਾਨੂ ਪੰਡਿਤ ਗੁਰੂ ਨਾਨਕ ਸਾਹਿਬ ਦੇ ਚਰਨੀ ਪੈ ਗਿਆ। ਵਾਕਈ ਮਹਾਰਾਜ ਅਸੀਂ ਵਿੱਦਿਆ ਦੇ ਹੰਕਾਰ ਵਿੱਚ ਹੀ ਫਸੇ ਹੋਏ ਹਾਂ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮੁੜ ਮੁੜ ਕੇ ਉਹ ਫਿਰ ਜੂਨਾਂ 'ਚ ਆਈ ਜਾਂਦਾ। ਵਿਖਿਆ ਦੇ ਵਿੱਚ ਮੱਤ ਮਸਤ ਹੋਣ ਕਰਕੇ ਵਿਕਾਰਾਂ ਦੀ ਦਿਮਾਗ ਨੂੰ ਜਿਹੜਾ ਫਤੂਰ ਚੜ੍ਹ ਜਾਂਦਾ, ਉਹ ਕਿੱਧਰ ਲਾਉਣਾ ਆਪਾਂ ਨੇ? ਫਿਰ ਵਿਸ਼ਿਆਂ ਦਾ, ਫਿਰ ਮਾਇਆ ਦਾ ਫਤੂਰ ਦਿਮਾਗ ਨੂੰ ਚੜ੍ਹਿਆ। ਉਸ ਫਤੂਰ ਚੜ੍ਹੇ ਹੋਏ ਵਿੱਚ ਹੀ ਦੂਜਿਆਂ ਨੂੰ ਕੁਛ ਨਹੀਂ ਸਮਝਦਾ, ਨਿੰਦਾ ਕਰੀ ਜਾਂਦਾ, ਮੈਨੂੰ ਗਿਆਨ ਹੈ। ਆਪਾਂ ਫਿਰ ਕੋਸ਼ਿਸ਼ ਕਰਦੇ ਹਾਂ ਵੀ ਸਾਡਾ ਹੀ ਬੰਦਾ, ਤਰਸ ਕਰ ਲਈਏ, ਕੋਸ਼ਿਸ਼ ਕਰੀਏ ਜੇ ਸ਼ਾਇਦ ਫਤੂਰ ਨਿਕਲ ਜੇ ਦਿਮਾਗ 'ਚੋਂ, ਠੀਕ ਹੋ ਜੇ, ਭਜਨ ਬੰਦਗੀ ਕਰ ਲਏ, ਕੋਈ ਬਾਣੀ ਪੜ੍ਹ ਲਏ। ਕੋਸ਼ਿਸ਼ ਤਾਂ ਆਪਾਂ ਕਰਦੇ ਹਾਂ। ਇਹ ਮਹਾਰਾਜ ਇਹਨੂੰ ਸਮੱਤ ਬਖਸ਼ ਸੱਚੇ ਪਾਤਸ਼ਾਹ, ਇਹਨੂੰ ਗੁਰਮੁਖ ਬਣਾ, ਇਹ ਤਾਂ ਮਨਮੁਖ ਬਣਿਆ ਫਿਰਦਾ। ਪਰ ਹੁਣ ਜੇ ਨਾ ਹੀ ਮੰਨੇ ਅਕਾਲ ਦੀ ਰਜਾ ਵਿੱਚ, ਫਿਰ ਉੱਥੇ ਕੀ ਕਰ ਸਕਦੇ? ਮਹਾਰਾਜ ਕਹਿੰਦੇ ਨੇ ਫਿਰ ਉਹ ਜੂਨੀਆਂ 'ਚ ਘੁੰਮਣਾ ਸ਼ੁਰੂ ਕਰ ਦਿੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਪਹਿਲਾਂ ਜਿਹੜੀ ਆ, ਅੰਮ੍ਰਿਤ ਛਕਣ ਤੋਂ ਪਹਿਲਾਂ ਵੀ, ਵਿੱਦਿਆ ਪੜ੍ਹਨ ਤੋਂ ਪਹਿਲਾਂ ਵੀ, ਮਾਂ ਬਾਪ ਵੀ ਇਹ ਸਿੱਖ ਲੈਣ ਕਿ ਬੱਚੇ ਨੂੰ ਇਹ ਲਾਲਚ ਨਹੀਂ ਦੇਣਾ ਵੀ ਮਾਇਆ ਕਮਾਉਣ ਲਈ ਤੂੰ ਪੜ੍ਹ ਰਿਹਾ, ਤੂੰ ਇਸ ਕੰਮ ਲਈ ਪੜ੍ਹ ਰਿਹਾ, ਤੈਨੂੰ ਆਹ ਮਿਲੇਗਾ। ਲਾਲਚ ਦੇਤਾ, ਉਹਦੇ ਨਾਲ ਉਹਦਾ ਨਿਸ਼ਾਨਾ ਹੀ ਮਾਇਆ ਬਣ ਗਿਆ। ਹਮੇਸ਼ਾ ਸਿੱਖਿਆ ਚੰਗੀ ਦੇਣ ਨਾਲ ਬੰਦਾ ਚੰਗਾ ਬਣ ਜਾਂਦਾ। ਤਾਂ ਤੇ ਸਤਿਗੁਰੂ ਮਹਾਰਾਜ ਕਹਿੰਦੇ ਸਿਧਾਂਤ ਨੂੰ ਜਾਣੋ, ਇਸ ਨੂੰ ਸਿਧਾਂਤ ਨਾਲ ਕਿਰਪਾ ਹੁੰਦੀ ਹੈ। ਹਉ ਵਾਰੀ ਜੀਉ ਵਾਰੀ, ਹਉ ਮੈਂ ਮਾਰ ਮਿਲਾ ਬਣਿਆ। ਮੈਂ ਉਹਨਾਂ ਤੋਂ ਸਰੀਰ ਕਰਕੇ, ਮਨ ਬਾਣੀ ਸਰੀਰ ਕਰਕੇ ਹੀ ਸਾਰਾ ਕਿ ਬਲਿਹਾਰ ਜਾਂਦਾ, ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਨੂੰ ਮਾਰਿਆ, ਮਾਰ ਕੇ ਫਿਰ ਆਪਣੇ ਮਨ ਨੂੰ ਵਾਹਿਗੁਰੂ ਨਾਲ ਮਿਲਾ ਲਿਆ। ਗੁਰਸੇਵਾ ਤੇ ਹਰ ਮਨ ਵਸਿਆ, ਹਰ ਰਸ ਸਹਿਜ ਪੀ ਆਵਣਿਆ ਰਹਾਓ। ਪੂਰਿਆਂ ਗੁਰਾਂ ਦੀ ਸੇਵਾ ਕਰਕੇ ਜਿਨ੍ਹਾਂ ਨੇ ਮਨ ਦੇ ਵਿੱਚ ਨਾਮ ਨੂੰ ਵਸਾਇਆ ਹੈ, ਉਹ ਸੁਤੇ ਸਿੱਧੀ ਨਿਰਜਤਨੀ ਹੋਰਨਾਂ ਲੋਕਾਂ ਨੂੰ ਵੀ ਵਾਹਿਗੁਰੂ ਨਾਮ ਰਸ ਪਿਲਾਉਂਦੇ ਨੇ। ਨਿਰਜਤਨ ਹਰ ਰਸ ਸਹਿਜ ਪੀ ਆਵਣਿਆ, ਸਿਹਾਰੀ ਬਿਹਾਰੀ ਇੱਕ ਹੁੰਦੀ ਹੈ, ਸਿਹਾਰੀ ਪੀ ਆਵਣਿਆ, ਇਹ ਹੈਗਾ ਪੀ ਅੱਖਰ ਆ, ਪੀ ਆਵਣਿਆ ਬਿਹਾਰੀ ਨਾਲ। ਬਹੁਤ ਵਾਰੀ ਇਹ ਪਿੱਛੋਂ ਸਾਰੇ ਚਲੇ ਆ ਰਹੇ ਨੇ। ਮਿਲਾਵਣਿਆ ਹੁੰਦਾ ਸਿਹਾਰੀ ਲੱਗੀ ਹੋਈ ਹੈ, ਸਿਹਾਰੀ ਅਤੇ ਬਿਹਾਰੀ ਦਾ ਧਿਆਨ ਰੱਖਣਾ। ਜੇ ਸਹਿ ਜਗਾਏ ਪੀ ਆਵੈ ਉਹ ਰਸ ਅਕਥ ਕਥਾ ਤਿੰਨ ਜਾਨੀ, ਅਤੇ ਆਵੈ ਨਹੀਂ ਕਹਿਣਾ, ਫਿਰ ਉਹ ਤਾਂ ਉਹ ਗੱਲ ਹੋ ਗਈ ਜਿਵੇਂ ਪਾਈਪ ਅੱਖਰ ਹੈ ਜਿਹੜਾ, ਇਹਨੂੰ ਆਮ ਤੌਰ 'ਤੇ ਪੰਜਾਬ 'ਚ ਕਹਿਣਗੇ ਪਾਈਪ ਲੈਣ ਚੱਲਿਆ, ਟਿਊਬ ਨੂੰ ਕਹਿਣਗੇ ਟੂਪ ਲਿਆਉਣੀ ਆ। ਫਿਰ ਆਪਾਂ ਬਾਣੀ 'ਚ ਵੀ ਇਹੀ ਚੀਜ਼ ਕਰਦੇ ਹਾਂ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਰੱਖੇ ਰੱਖਣਹਾਰ ਆਪ ਉਬਾਰ ਰਹੇ ਹਨ, ਉੱਥੇ ਸਾਰੇ ਜਣੇ ਰੀਅਨ ਬੋਲੀ ਉਬਾਰੀਅਨ ਸੁਣੀਏ ਸਿੱਧ ਪੀਰ ਸੁਰਨਾਥ। ਐਸੀਆਂ ਐਸੀਆਂ ਗਲਤੀਆਂ ਜਿਹੜੀਆਂ ਨੇ ਸੁਧਾਰਨ ਵਾਲੀਆਂ ਹੁੰਦੀਆਂ ਨੇ। ਸੋ ਦਰਸ਼ਨ ਪਰਸੀ ਹੈ ਗੁਰੂ ਕੈ, ਪਰਸ ਹੈ ਪਾਠ ਹੈ ਸਿਹਾਰੀ ਨਾਲ, ਇਸ ਤਰ੍ਹਾਂ ਦੀ ਵਿਚਾਰ ਦੇਖ ਲੈਣੀ। ਸਭ ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਨੇ। ਮਨਮੁਖ ਦਸ਼ਾ ਕਥਨ ਕਰਦੇ ਨੇ ਜੋ ਪਾਂਡਾ ਹੈ, ਮਨਮੁਖ ਪੰਡਾ ਬੁੱਧੀ ਵਾਲਾ, ਮਾਇਆ ਦਾ ਉਪਾਸ਼ਕ, ਵਿਸ਼ਿਆਂ ਦੇ ਵਿੱਚ ਖੱਚਤ, ਵੇਦ ਪੜ੍ਹੈ ਹਰ ਰਸ ਨਹੀਂ ਆਇਆ, ਵਾਦ ਵਖਾਣ ਹੈ ਮੋਹੇ ਮਾਇਆ। ਜਿਹੜੇ ਬੰਦੇ ਵੇਦਾਂ ਸ਼ਾਸਤਰਾਂ ਧਾਰਮਿਕ ਗ੍ਰੰਥਾਂ ਨੂੰ ਕਿਸੇ ਨੂੰ ਵੀ ਪੜ੍ਹਦੇ ਨੇ, ਨਿਰਾ ਉੱਥੇ ਹੀ ਨਹੀਂ ਲਾਉਣਾ। ਵੇਦ ਦਾ ਅਰਥ ਗਿਆਨ ਹੁੰਦਾ। ਜਿਹੜੇ ਗਿਆਨ ਦੀਆਂ ਪੁਸਤਕਾਂ ਪੜ੍ਹ ਲਈਆਂ ਪਰ ਉਹਨਾਂ ਨੂੰ ਨਾਮ ਦਾ ਰਸ ਨਾ ਆਇਆ, ਕਿਉਂਕਿ ਉਹ ਮਾਇਆ ਦੇ ਮੋਹੇ ਹੋਏ ਜਿਹੜੇ ਲੋਕ ਨੇ ਝਗੜੇ ਕਰਦੇ ਨੇ। ਅਸਲ ਵਿੱਚ ਝਗੜਾ ਹੀ ਮਾਇਆ ਦਾ, ਚਰਚਾ ਕਰਦੇ ਨੇ, ਦੁਕਾਨਦਾਰੀ ਹੈ, ਦੁਨੀਆਂ ਨੂੰ ਆਪਣੇ ਵੱਲ ਖਿੱਚਣ ਲਈ ਮੈਂ ਠੀਕ ਹਾਂ ਐਸਾ ਕਰਦੇ ਨੇ ਕਿ ਕਈ ਵਾਰੀ ਠੀਕ ਗੱਲ ਨੂੰ ਹੀ ਗਲਤ ਕਹਿ ਦਿੰਦੇ ਨੇ। ਉਹਦੇ ਨਾਲ ਦੁਨੀਆਂ ਆਕਰਸ਼ਿਤ ਹੁੰਦੀ ਵੀ ਇਹਨੂੰ ਬੜਾ ਪਤਾ, ਵੀ ਬਹੁਤ ਵਿਦਵਾਨ ਆਦਮੀ। ਇਹਨੂੰ ਦੇਖੋ, ਪਹਿਲਾਂ ਜਿਹੜੀ ਗੱਲ ਚੱਲੀ ਆਉਂਦੀ ਸੀਗੀ ਉਹ ਗਲਤੀ ਸੀ ਅਸਲ 'ਚ, ਆਹ ਤਾਂ ਹੁਣ ਖੋਜ ਹੋਈ ਨਵੀਂ। ਉਹ ਭਾਵੇਂ ਗਲਤੀ ਦੱਸੇ ਲੋਕਾਂ ਨੂੰ ਪਰ ਲੋਕ ਕਹਿੰਦੇ ਹਾਂ ਇਹ ਨਵੀਂ ਖੋਜ, ਸਾਰੀ ਦੁਨੀਆ ਉੱਧਰ ਲਾ ਲਈ, ਕਸਟਮਰ ਬਣਾਉਂਦਾ ਆਪਣੇ, ਇਹ ਪੈਸੇ ਦੇ ਕੇ ਜਾਣਗੇ ਮੈਨੂੰ, ਮੈਨੂੰ ਮਿਲਣਗੇ, ਪਰਸਨਲੀ ਮਿਲਣਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਦੀ ਗੱਲ ਛੱਡ ਕੇ ਵਪਾਰ ਕਰਦਾ ਵਿੱਦਿਆ ਪੜ੍ਹ ਕੇ, ਕਿਉਂਕਿ ਹੁਣ ਤਾਂ ਰਸ ਆਇਆ ਹੀ ਨਹੀਂ ਨਾਮ ਦਾ, ਅਤੇ ਝਗੜਾ ਕਾਹਦੇ ਲਈ ਕਰਦਾ? ਵਾਦ ਵਖਾਣਾ ਮੋਹੇ ਮਾਇਆ, ਮਾਇਆ ਵਾਸਤੇ ਝਗੜਾ ਕਰਦਾ, ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁੱਟਦਾ ਉਹਨਾਂ 'ਤੇ, ਗਿਆਨ ਦੀਆਂ ਗੱਲਾਂ ਕਰਦਾ। ਲੋਕ ਵੀ ਗਿਆਨ ਤੱਕ ਹੀ ਸੀਮਤ ਰਹਿ ਜਾਂਦੇ ਨੇ, ਰੱਬੀ ਗਿਆਨ ਨੂੰ ਕੋਈ ਪ੍ਰਾਪਤ ਨਹੀਂ ਕਰਦਾ, ਰੱਬੀ ਰਸ ਇਹਨਾਂ ਚੀਜ਼ਾਂ ਨੂੰ ਛੱਡ ਜਾਂਦਾ। ਅਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰ ਗਾਵਣ ਆ। ਜਿਹੜੇ ਮਨਮੁਖ ਨੇ ਉਹਨਾਂ ਦੀ ਜਿਹੜੀ ਮਤੀ ਤੋਂ ਭਾਵ ਬੁੱਧੀ ਵਿੱਚ ਹਮੇਸ਼ਾ ਹੀ ਅਗਿਆਨਤਾ ਦਾ ਹਨੇਰਾ ਛਾਇਆ ਰਹਿੰਦਾ। ਜਿਵੇਂ ਰਾਤ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਦੱਸਿਆ ਲਗਾਤਾਰ ਕਥਾ ਦੇ ਵਿੱਚ ਆ ਹੀ ਜਾਂਦਾ ਸਵੇਰੇ ਸ਼ਾਮ ਐਸਾ। ਸਤਿਗੁਰੂ ਕਹਿੰਦੇ ਇਹ ਭੇਦ ਨੂੰ ਬੁੱਝ ਕੇ ਸਮਝ ਕੇ ਗੁਰਮੁਖਾਂ ਨੇ ਹਰੀ ਦੇ ਗੁਣਾਂ ਨੂੰ ਗਾਉਣਾ ਕੀਤਾ। ਗੁਰਮੁਖਾਂ ਨੇ ਸਮਝ ਲਿਆ, ਉਹਨਾਂ ਨੇ ਬੁੱਧੀ ਵਿੱਚੋਂ ਪਹਿਲਾਂ ਗਿਆਨ ਦਾ ਹਨੇਰਾ ਦੂਰ ਕੀਤਾ, ਫਿਰ ਨਾਮ ਜਪਿਆ। ਆਪਾਂ ਕਮਰੇ 'ਚ ਵੜ ਜਾਈਏ, ਹਨੇਰਾ ਹੋਵੇ ਕਮਰੇ 'ਚ, ਘੁੱਪ, ਬਿਨਾਂ ਲਾਈਟ ਲਾਇਆ ਅੱਗੇ ਵਧੀਏ, ਗੋਡੇ 'ਚ ਕੁਰਸੀ ਵੱਜ ਗਈ, ਕਦੇ ਬੈੱਡ ਵੱਜ ਗਿਆ, ਕਦੇ ਕੋਈ ਚੀਜ਼ ਚੁਭ ਗਈ, ਕਦੇ ਥੰਮਲੇ 'ਚ ਮੱਥਾ ਵੱਜੂ, ਫਿਰ ਉਹਦਾ ਕੀ ਫਾਇਦਾ? ਪਹਿਲਾਂ ਲਾਈਟ ਲਾ ਲਓ, ਸਾਰਾ ਰਸਤਾ ਸੋਹਣਾ ਦਿਖੇ। ਸਤਿਗੁਰੂ ਕਹਿੰਦੇ ਨੇ ਪਹਿਲਾਂ ਜਿਹੜਾ ਗੁਰੂ ਦਾ ਗਿਆਨ ਹੈ ਬਹਿ ਕੇ ਕਥਾ ਸੁਣੋ ਪਹਿਲਾਂ ਪਿਆਰ ਨਾਲ, ਫਿਰ ਅਭਿਆਸ ਦੇ ਰਸਤੇ 'ਤੇ ਤੁਰੋ। ਅਤੇ ਜੇ ਆਪਾਂ ਗਿਆਨ ਮਤੀ ਹਨੇਰੇ ਵਿੱਚ ਹੀ ਗਾਹਾਂ ਨੂੰ ਵਧਣ ਦਾ ਯਤਨ ਕੀਤਾ ਫਿਰ ਆਪਾਂ ਕਿਤੇ ਨਾ ਕਿਤੇ ਟੱਕਰਾਂ ਖਾਂਦੇ ਫਿਰਾਂਗੇ। ਸੋਝੀ ਪਹਿਲਾਂ ਪਾਉਣੀ ਮਨ ਦੇ ਅੰਦਰ, ਸੋਝੀ ਦੇ ਨਾਲ ਗੱਡੀ ਨੂੰ ਲਾਈਟਾਂ ਲੱਗੀਆਂ ਹੁੰਦੀਆਂ, ਇਹ ਸੋਝੀ ਪਾਉਂਦੀ ਸੜਕ ਦੀ, ਅੱਗੇ ਚਿੱਟੀਆਂ ਲਕੀਰਾਂ, ਫਿਰ ਉਹ ਚਮਕਦੀਆਂ ਜਿਹੜੀਆਂ ਚੀਜ਼ਾਂ ਰਾਤ ਨੂੰ। ਜੇ ਲਾਈਟਾਂ ਬੰਦ ਹੋ ਜਾਣ ਨਾ ਚਿੱਟੀ ਲਕੀਰ ਦਿਖੇ ਅਤੇ ਨਾ ਹੀ ਫਿਰ ਚਮਕਣ ਵਾਲੀਆਂ ਚੀਜ਼ਾਂ ਚਮਕਣ, ਨਾ ਹੀ ਸੜਕ ਦਿਖੇ ਕਿੱਧਰ ਨੂੰ ਗਈ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਗਿਆਨ ਦੀਆਂ ਲਾਈਟਾਂ ਬਾਲ ਕੇ ਚੱਲੋ। ਗੁਰੂ ਦਾ ਗਿਆਨ ਲਾਈਟ ਰੂਪ ਹੈ, ਇਹ ਦਿਖਾਉਂਦਾ ਹੈ ਰਸਤਾ ਉਸ ਮਾਰਗ 'ਤੇ। ਚਿੱਟੀਆਂ ਲਾਈਨਾਂ ਜਿਹੜੀਆਂ ਖੱਬਾ ਸੱਜਾ, ਪਾਪ ਪੁੰਨ ਇਹਨਾਂ ਦਾ ਗਿਆਨ ਰੱਖਣਾ, ਸਿੱਧੇ ਰਸਤੇ ਜਾਣਾ, ਚਮਕਦੀਆਂ ਲਾਈਟਾਂ ਭਾਵ ਰਹਿਤ ਅਤੇ ਕਰਹਿਤ ਦਾ ਗਿਆਨ ਹੋਣਾ, ਕਕਾਰਾਂ ਦਾ ਗਿਆਨ ਹੋਣਾ, ਕਿਹੜੀ ਚੀਜ਼ ਠੀਕ ਹੈ ਕਿਹੜੀ ਗਲਤ ਹੈ ਇਹਨਾਂ ਦਾ ਧਿਆਨ ਰੱਖਣਾ ਹੈ, ਤਾਂ ਆਪਾਂ ਸਿਰੇ 'ਤੇ ਲੱਗਾਂਗੇ ਜਾ ਕੇ। ਮਹਾਰਾਜ ਕਹਿੰਦੇ ਨੇ ਗੁਰਮੁਖ ਸਮਝ ਕੇ ਹਰੀ ਦੇ ਗੁਣਾਂ ਨੂੰ ਗਾਇਨ ਕਰਨ ਲੱਗ ਪਏ ਨੇ, ਮਨਮੁਖ ਝਗੜਿਆਂ 'ਚ ਹੀ ਰਹਿ ਗਏ। ਅਕਥੋ ਕਥੀਐ ਸ਼ਬਦ ਸੁਹਾਵੈ, ਗੁਰਮਤੀ ਮਨ ਸੱਚੋ ਭਾਵੈ। ਸੁਹਾਵੈ ਤੋਂ ਭਾਵ ਹੁੰਦਾ ਸ਼ਬਦ ਸੁਹਾਵੈ, ਸ਼ੋਭਨੀਕ ਗੁਰਾਂ ਦੇ ਸ਼ਬਦ ਦੁਆਰਾ ਅਕਥ ਰੂਪ ਪਰਮੇਸ਼ਰ ਦੇ ਜਸ ਨੂੰ ਕਥਨ ਕਰੀਏ। ਅਕਥੋ ਕਥੀਐ ਸ਼ਬਦ ਸੁਹਾਵੈ, ਸ਼ਬਦ ਦੇ ਦੱਦੇ ਸਿਹਾਰੀ ਸ਼ਬਦ ਦੁਆਰਾ, ਸ਼ੋਭਨੀਕ ਜਿਹੜੇ ਨੇ ਨਾ ਸੁਹਾਵੈ, ਸ਼ੋਭਨੀਕ ਗੁਰਾਂ ਦੇ ਸ਼ਬਦ ਦੁਆਰਾ ਅਕਥ ਪਰਮਾਤਮਾ ਦਾ ਕਥਨ ਕਰੀਏ। ਕਿਉਂ? ਕਾਵਿ ਰਚਨਾ ਤੋਂ ਵਾਰਤਕ ਵਿੱਚ ਲੈ ਕੇ ਜਾਣਾ ਅਰਥ। ਗੁਰਮਤੀ ਮਨ ਸੱਚੋ ਭਾਵ ਹੈ, ਗੁਰਮਤੀਆਂ ਦੇ ਮਨ ਵਿੱਚ ਸੱਚਾ ਅਕਾਲ ਪੁਰਖ ਹੀ ਭਾਉਂਦਾ, ਚੰਗਾ ਲੱਗਦਾ ਹੈ, ਸੱਚੋ ਸੱਚ ਰਵੈ ਦਿਨ ਰਾਤੀ, ਇਹੋ ਮਨ ਸੱਚ ਰੰਗਾ ਬਣਿਆ। ਜਿਹੜੇ ਗੁਰਮਤੀ ਪੁਰਸ਼ ਹੁੰਦੇ ਨੇ ਉਹ ਦਿਨ ਰਾਤ ਸੱਚ ਹੀ ਸੱਚ ਨੂੰ ਉਚਾਰਦੇ ਨੇ, ਕਿਉਂਕਿ ਸੱਚ ਬੋਲਣ ਨਾਲ ਤਕਲੀਫ ਬੜੀ ਹੁੰਦੀ ਹੈ ਆਪਦੇ ਆਪ ਨੂੰ ਵੀ ਅਤੇ ਦੂਜੇ ਨੂੰ ਵੀ। ਪਰ ਇੱਕ ਚੀਜ਼ ਮੈਂ ਦੇਖੀ ਆਪਣੀ ਜ਼ਿੰਦਗੀ ਤਜਰਬਾ, ਇੱਕ ਬੰਦਾ ਸੀ ਉਹਦੀ ਕਮਾਈ ਤਾਂ ਮੈਂ ਨਹੀਂ ਦੇਖੀ ਵੀ ਪਿਛਲੇ ਜਨਮਾਂ ਦੀ ਹੋਣੀ ਆ, ਪਰ ਇੱਕ ਚੀਜ਼ ਉਹ ਦੇਖੀ ਸੀ, ਕੋਈ ਸੱਚ ਕਹਿ ਦਿੰਦਾ ਸੀ ਗੱਲ। ਉਹ ਕਹਿੰਦਾ ਸੀ ਜਿਵੇਂ ਇੱਕ ਝੂਠ ਮਾਰਿਆ ਫਿਰ ਉਹਦੇ ਬੰਦ, ਫਿਰ ਇੱਕ ਝੂਠ ਮਾਰੂੰ ਫਿਰ ਮਾਰੂੰ, ਫਿਰ ਮੈਂ 100 ਝੂਠ ਬੋਲੂੰ, ਮੈਂ ਕਿਉਂ ਬੋਲਾਂ, ਗੱਲ ਬਣਦੀ ਬਣੇ ਨਹੀਂ ਨਾ ਸਹੀ, ਮੈਂ ਤਾਂ ਸੱਚ ਕਹੂੰ। ਉਹ ਇਸੇ 'ਤੇ ਹੀ ਰਹਿੰਦਾ ਸੀ, ਉਹਦੇ ਸੱਚ 'ਤੇ ਹੀ ਖੁਸ਼ ਹੋ ਕੇ ਪਰਮਾਤਮਾ ਨੇ ਉਹ 'ਤੇ ਮਿਹਰ ਕਰਤੀ। ਬੰਦਾ ਸੱਚ ਬੋਲਦਾ, ਇੱਕ ਤਾਂ ਚਲੋ ਹੁੰਦਾ ਵੀ ਕਿਸੇ ਦਾ ਨੁਕਸਾਨ ਹੁੰਦਾ ਤਾਂ ਚੁੱਪ ਕਰ ਜੇ, ਉਹ ਅਲੱਗ ਚੀਜ਼ ਆ, ਉਹਦੇ ਵਿੱਚ ਵੀ ਕਾਫ਼ੀ ਦਾਅ ਪੇਚ ਨੇ। ਪਰ ਇਹ ਨਾ ਹੋਵੇ ਕਿ ਆਪਣੇ ਪੈਸੇ ਲਈ, ਆਪਣੇ ਮਤਲਬ ਲਈ, ਆਪਣੇ ਗਾਉਂ ਨੂੰ ਕਹਿੰਦੇ ਇੱਕ ਵਾਰ ਝੂਠ ਬੋਲ ਦਿਉ, ਕੰਮ ਬਣ ਜੇ ਬਾਅਦ 'ਚ ਦੇਖੀ ਜਾਓ, ਉਹਦਾ ਨਹੀਂ ਫਾਇਦਾ। ਮਹਾਰਾਜ ਕਹਿੰਦੇ ਸਰ ਸੱਚ 'ਤੇ ਖੜ ਕੇ ਚੱਲੋ। ਫਿਰ ਇੱਥੇ ਹੈ ਕਿ ਸੱਚਾ ਨਾਮ ਰਵੇ ਦਿਨ ਰਾਤੀ, ਸੱਚੋ ਸੱਚ ਸੱਚੇ ਨਾਮ ਨੂੰ ਰਾਤ ਦਿਨ ਜਪੇ, ਫਿਰ ਇਹ ਮਨ ਨੂੰ ਸੱਚੇ ਨਾਮ ਰੰਗ ਵਿੱਚ ਉਹਨਾਂ ਰੰਗ ਲਿਆ। ਜੋ ਸੱਚ ਰੱਤੇ ਤਿੰਨ ਸੱਚੋ ਭਾਵੈ, ਆਪੇ ਦੇ ਨਾ ਪੱਛੋ ਤਾਵੈ। ਜਿਹੜੇ ਗੁਰਮਤੀ ਸੱਚੇ ਨਾਮ ਵਿੱਚ ਰੰਗੇ ਹੋਏ ਨੇ ਉਹਨਾਂ ਨੂੰ ਸੱਚ ਹੀ ਚੰਗਾ ਲੱਗਦਾ। ਜਿਨ੍ਹਾਂ ਨੂੰ ਵਾਹਿਗੁਰੂ ਆਪ ਸੱਚ ਨਾਮ ਦਿੰਦਾ ਉਹ ਫਿਰ ਪਛਚਾਤਾਪ ਨਹੀਂ ਕਰਦੇ, ਕਿਉਂਕਿ ਆਪ ਦਿੱਤਾ ਅਕਾਲ ਪੁਰਖ ਵਾਹਿਗੁਰੂ ਨੇ। ਗੁਰ ਕੈ ਸ਼ਬਦ ਸਦਾ ਸੱਚ ਜਾਤਾ, ਮਿਲ ਸੱਚੈ ਸੁਖ ਪਾਵਣਿਆ। ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਦੁਆਰਾ ਸਦਾ ਹੀ ਸੱਚ ਸਰੂਪ ਨੂੰ ਜਾਤਾ ਤੋਂ ਭਾਵ ਜਾਣਿਆ, ਤੇਰਾ ਕੀਤਾ ਜਾਤੋ ਨਾਹੀਂ, ਜਾਤੋ ਤੋਂ ਭਾਵ ਜਾਣਨਾ, ਉਹਨਾਂ ਨੇ ਫਿਰ ਸੱਚੇ ਦੇ ਮਿਲਾਪ ਦਾ ਹੀ ਸੁੱਖ ਪ੍ਰਾਪਤ ਕੀਤਾ। ਸੱਚੇ ਦੀ ਪ੍ਰਾਪਤੀ ਹੀ ਸਾਡੀ ਮੰਜ਼ਿਲ ਹੈ, ਉੱਥੇ ਜਾ ਕੇ ਆਰਾਮ ਨਾਲ ਬੈਠੋ, ਬਸ ਕਹਾਣੀ ਮੁੱਕ ਗਈ। ਆਵਣ ਜਾਣ ਰਹੇ ਹੋ, ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਕਿਉਂਕਿ ਫੂਟੋ ਆਂਡਾ ਭਰਮ ਕਾ ਮਨਹਿ ਭਇਆ, ਪ੍ਰਗਾਸ ਕਾਟੀ ਬੇਰੀ ਪਗਹਿ ਤੇ ਗੁਰ ਕੀਨੀ ਬੰਦ ਖਲਾਸ। ਕੂੜ ਕੁਸਤ ਤਿਨਾ ਮੈਲ ਨਾ ਲਾਗੈ, ਗੁਰ ਪ੍ਰਸਾਦੀ ਆਂਦਿਨ ਜਾਗੈ। ਉਹਨਾਂ ਨੂੰ ਕੂੜ ਤੋਂ ਭਾਵ ਝੂਠ ਤੇ ਕੁਸਤ ਹੁੰਦਾ ਕੁਹੱਠ, ਖੋਟੇ ਹੱਠ ਕਰਨੇ, ਇਹ ਉਹਨਾਂ ਨੂੰ ਮੈਲ ਨਹੀਂ ਲੱਗਦੀ, ਕਿਉਂਕਿ ਉਹ ਗੁਰੂ ਸਾਹਿਬ ਦੀ ਕਿਰਪਾ ਕਰਕੇ ਰਾਤ ਦਿਨ ਗਿਆਨ ਜਾਗਰਤ 'ਚ ਜਾਗਦੇ ਨੇ। ਗਿਆਨ ਜਾਗਰਤ ਕਹਿਣਾ ਸੌਖਾ ਪਰ ਇਹਦੇ 'ਚ ਰਹਿਣਾ ਔਖਾ। ਜਿਵੇਂ ਕਥਾ 'ਚ ਬੈਠੇ ਆਪਾਂ ਨੂੰ ਗਿਆਨ ਹੋ ਜਾਂਦਾ, ਆਪਾਂ ਜਾਗ ਪੈਂਦੇ, ਐਨ ਮਨ ਜਾਗਰਤ ਅਵਸਥਾ 'ਚ ਹੋ ਕੇ ਟਿਕ ਜਾਂਦਾ, ਪਰ ਇਹ ਅਵਸਥਾ ਬਾਹਰ ਨਿਕਲਦੀ ਹੌਲੀ 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 ਖਤਮ ਹੋ ਜਾਂਦੀ। ਇਹ ਹੁਣ ਪੱਕੀ ਕਿਵੇਂ ਰਹੇ, ਉਹ ਢੰਗ ਤਰੀਕੇ ਅੱਜ ਖਤਮ ਹੋ ਗਏ ਦੁਨੀਆਂ 'ਚ। ਪਹਿਲਾਂ ਕੋਈ ਸੁਣਦੇ ਸੀ ਕਥਾ, ਉਦੋਂ ਲੋਕਾਂ ਕੋਲ ਟਾਈਮ ਵੀ ਸੀ, ਫਿਰ ਉੱਥੇ ਬਹਿ ਕੇ ਸਿਮਰਨ ਕਰੀ ਜਾਣਾ, ਕਿੰਨਾ ਹੀ ਸਮਾਂ ਉੱਥੇ ਬਹਿ ਕੇ ਸਿਮਰਨ ਕਰਨਾ ਵੀ ਉਹ ਚੀਜ਼ ਮੇਰੇ ਮਨ 'ਚੋਂ ਨਿਕਲ ਨਾ ਜਾਵੇ। ਮਿਲੀ ਹੋਈ ਚੀਜ਼ ਨੂੰ ਮਨ 'ਚ ਪੱਕਾ ਕਰਨਾ, ਜਿਵੇਂ ਰੋਟੀ ਆਪਾਂ ਖਾਂਦੇ ਹਾਂ 10 ਮਿੰਟ 20 ਮਿੰਟ 'ਚ, ਹਜ਼ਮ ਜਾ ਕੇ 4 ਘੰਟੇ 'ਚ ਹੁੰਦੀ ਆ। ਇਸੇ ਤਰ੍ਹਾਂ ਕਥਾ 1 ਘੰਟੇ ਸੁਣਦੇ ਹਾਂ, ਇਹ ਹਜ਼ਮ ਕਰਨੀ ਬਹੁਤ ਔਖੀ, ਸ਼ਾਮ ਤੱਕ ਹਜ਼ਮ ਹੁੰਦੀ ਆ, ਇਹ ਸ਼ਾਮ ਨੂੰ ਫਿਰ ਸੁਣਾਵਾਂਗੇ। ਸ਼ਾਮ ਤੱਕ ਕਥਾ ਜਿਹੜੀ ਆ ਉਹ ਹਜ਼ਮ ਹੁੰਦੀ ਜਾ ਕਰਕੇ, ਵੀ ਇੱਕ ਇੱਕ ਗੱਲ ਨੂੰ ਦੁਬਾਰਾ ਯਾਦ ਕਰਨਾ, ਫਿਰ ਉਹਦਾ ਰੱਟਾ ਲਾਉਣਾ ਵੀ ਕੀ ਕਿਹਾ ਸੀ ਅੱਜ, ਤੇ ਮੈਂ ਕਿੱਥੇ ਖੜਾ, ਮੈਂ ਕੀ ਕਰਨਾ। ਸੱਤ ਬਚਨ ਕਹਿ ਕੇ ਮੋਮ ਵਾਂਗੂ ਢਲਣਾ, ਮੈਂ ਤਰਕ ਨਹੀਂ ਕਰਨੀ, ਅੱਗਿਓਂ ਬੋਲਣਾ ਨਹੀਂ, ਜੋ ਗੁਰੂ ਸਾਹਿਬ ਨੇ ਕਿਹਾ ਮੈਂ ਉਹਨੂੰ ਕਮਾਉਣਾ। ਸਤਿਗੁਰੂ ਕਹਿੰਦੇ ਜਦੋਂ ਉਹ ਜਾਗਰਤ ਅਵਸਥਾ ਵਿੱਚ ਜਾਗਣ ਲੱਗ ਜਾਂਦੇ ਨੇ, ਜਾਗਦੇ ਨੇ, ਸਾਵਧਾਨ ਰਹਿੰਦੇ ਨੇ ਮਰਿਆਦਾ 'ਚ, ਨਿਰਮਲ ਨਾਮ ਵਸੈ ਘੱਟ ਭੀਤਰ, ਜੋਤੀ ਜੋਤ ਮਿਲਾ ਬਣਿਆ। ਉਹਨਾਂ ਦੇ ਘੱਟ ਹਿਰਦੇ 'ਚ ਨਿਰਮਲ ਪਵਿੱਤਰ ਨਾਮ ਵਸਦਾ, ਇਸ ਲਈ ਉਹ ਜੋਤੀ ਪਰਮਾਤਮਾ ਉਹਨਾਂ ਦੀ ਜੋਤ ਨੂੰ ਆਪਣੇ ਨਾਲ ਮਿਲਾ ਲੈਂਦਾ, ਪ੍ਰਵਾਨ ਕਰ ਲੈਂਦਾ ਉਹਨਾਂ। ਆ ਜਾਓ ਭਾਈ, ਤੁਸੀਂ ਹੁਣ ਮੇਰੇ ਵਿੱਚ ਲੀਨ ਹੋ ਜਾਓ। ਜਦੋਂ ਭਾਈ ਪਾਰੋ ਨੇ ਬੇਨਤੀ ਕੀਤੀ ਗੁਰੂ ਅੰਗਦ ਦੇਵ ਜੀ ਨੂੰ ਕਿ ਪਰਮਹੰਸ ਕਿਹਨੂੰ ਕਹਿੰਦੇ ਨੇ, ਮਹਾਰਾਜ ਕਹਿੰਦੇ ਕੋਈ ਨਹੀਂ, ਹੌਲੀ ਹੌਲੀ ਤੇਰੀ ਅਵਸਥਾ ਚਲੀ ਜਾਣੀ ਹੈ ਉੱਥੇ। ਸੋ ਉਸ ਵਕਤ ਕੰਠ ਦਾ ਜਾਪ ਸ਼ੁਰੂ ਹੋ ਗਿਆ, ਹਿਰਦੇ 'ਚ, ਨਾਭੀ 'ਚ, ਰੋਮ ਰੋਮ 'ਚ, ਫਿਰ ਬਾਹਰ ਵੀ ਸੁਣਨ ਲੱਗ ਪਿਆ। ਧਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀ ਹੈ, ਸਭ ਹਰ ਹਰ ਨਾਮ ਧਿਆਵੈ ਰਾਮ। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇੱਥੇ ਵੀ ਅਵਸਥਾ ਚਲੀ ਗਈ, ਫਿਰ ਹੋਰ ਗਾਹਾਂ ਪੌਣ ਪਾਣੀ ਬੈਸੰਤਰ ਵੀ ਨਜ਼ਰ ਆ ਕੇ ਗਾਉਂਦੇ। ਤੀਜੇ ਪਾਤਸ਼ਾਹ ਕੋਲ ਜਾ ਕੇ ਕਹਿਣ ਲੱਗਿਆ, ਮਹਾਰਾਜ ਇਸ ਤੋਂ ਉੱਤੇ ਹੋਰ ਅਵਸਥਾ ਹੈ ਕੋਈ? ਮਹਾਰਾਜ ਹੱਸ ਕੇ ਕਹਿੰਦੇ, ਹੁਣ ਤਾਂ ਮੇਰੇ 'ਚ ਹੀ ਲੀਨ ਹੋ ਜਾ, ਇਦੋਂ ਉੱਤੇ ਕੋਈ ਅਵਸਥਾ ਹੀ ਨਹੀਂ ਹੋਰ। ਸਤਿਗੁਰੂ ਕਹਿੰਦੇ, ਤੈਨੂੰ ਭਾਈ ਭਾਰੋ, ਮੇਰਾ ਜੀ ਕਰਦਾ ਮੈਂ ਤੈਨੂੰ ਗੁਰਤਾ ਗੱਦੀ ਦੇ ਦਿਆਂ। ਚੌਥਾ ਸਰੂਪ, ਤੂੰ ਪ੍ਰਗਟ ਹੋ, ਪ੍ਰਚਾਰ ਕਰ। ਉਹ ਸਿੱਖ ਐਡੀ ਉੱਚੀ ਅਵਸਥਾ ਦਾ ਮਾਲਕ, ਇੰਨੀ ਚੀਜ਼ ਵੱਡੀ ਮਿਲਦੀ ਹੈ, ਉਸੇ ਵਕਤ ਗੁਰਾਂ ਦੇ ਚਰਨ ਪਕੜ ਕੇ ਸੱਚੇ ਪਾਤਸ਼ਾਹ ਐਸਾ ਨਾ ਮੁੜ ਕੇ ਕਿਹਾ, ਮਿਹਰ ਕਰਿਓ ਮੈਨੂੰ ਸਿੱਖ ਹੀ ਰਹਿਣ ਦੇ, ਮੈਂ ਸਿੱਖ ਹੀ ਚੰਗਾ, ਮੈਂ ਗੁਰੂ ਨਹੀਂ ਬਣਨਾ ਮਹਾਰਾਜ, ਮੈਂ ਲਾਇਕ ਨਹੀਂ ਹਾਂ। ਨਾਲੇ ਇੰਨੀ ਉੱਚੀ ਅਵਸਥਾ, ਅੱਠਵੀਂ ਭੂਮਿਕਾ ਦਾ ਮਾਲਕ ਹੋਣਾ, ਸੱਤ ਤੱਕ ਤਾਂ ਸਾਰੇ ਚਲੇ ਜਾਂਦੇ ਨੇ ਪਰ ਤੁਰਿਆਤੀਤ ਅਵਸਥਾ ਦਾ ਮਾਲਕ ਹੋਣਾ ਬਹੁਤ ਵੱਡੀ ਗੱਲ ਹੁੰਦੀ। ਸਤਿਗੁਰੂ ਹੱਸ ਕੇ ਕਹਿਣ ਲੱਗੇ, ਨਹੀਂ ਆਉਣਾ ਤਾਂ ਸਾਡੇ 'ਚ ਲੀਨ ਹੀ ਹੋਣਾ, ਚੌਥੇ ਸਰੂਪ 'ਚ ਆਪਾਂ ਇਕੱਠੇ ਹੀ ਬੈਠਣਾ, ਪ੍ਰਚਾਰ ਕਰਨ, ਕਿਉਂਕਿ ਤੂੰ ਹੁਣ ਮੇਰੇ 'ਚ ਲੀਨ ਹੋ ਜਾਣਾ, ਜਾ ਕੇ ਸਰੀਰ ਛੱਡ ਦੇ, ਹੁਣ ਤੂੰ ਲਾਇਕ ਨਹੀਂ ਇੱਥੋਂ ਦੇ, ਕਿਉਂਕਿ ਅੱਠਵੀਂ ਭੂਮਿਕਾ ਵਾਲਾ ਬੰਦਾ ਸਰੀਰ 'ਚ ਨਹੀਂ ਰਹਿ ਸਕਦਾ। ਜਾ ਕੇ ਉਸ ਵਕਤ ਆਪਣੀ ਘੋੜੀ ਭੇਜ ਦਿੱਤੀ, ਵਾਪਸ ਮੋਹਰਾਂ ਸੀ ਕੁਛ ਪਈਆਂ ਉਹ ਭੇਜਤੀਆਂ, ਸਮਾਨ ਸਾਰਾ ਭੇਜਤਾ ਗੋਇੰਦਵਾਲ ਸਾਹਿਬ, ਆਪ ਬਸਤਰ ਲੈ ਕੇ ਸਰੀਰ ਛੱਡ ਗਿਆ। ਉਹ ਜਿਹੜੀ ਘੋੜੀ ਭੇਜੀ ਸੀ ਨਾ ਆਪਦੀ ਉਹਨਾਂ ਨੇ, ਉਹ ਗੁਰੂ ਰਾਮਦਾਸ ਜੀ ਨੂੰ ਦਿੱਤੀ ਸੱਚੇ ਪਾਤਸ਼ਾਹ ਨੇ। ਫਿਰ ਉਹ ਮੋਹਰਾਂ ਵੀ ਕਹਿੰਦੇ ਤੁਸੀਂ ਲੈ ਲਓ, ਕਹਿੰਦੇ ਭਾਈ ਪਾਰੋ ਹੁਣ ਆਪਣੇ 'ਚ ਹੀ ਲੀਨ ਹੋ ਗਿਆ। ਸਿੱਖ ਅਤੇ ਗੁਰੂ ਇੱਕੋ ਹੀ ਹੋ ਜਾਂਦੇ ਨੇ, ਜਿਵੇਂ ਨਿੱਕਾ ਜਿਹਾ ਬੱਚਾ ਜਦੋਂ ਜਨਮ ਲੈਂਦਾ ਉਦੋਂ ਨਹੀਂ ਪਤਾ, ਜਦੋਂ ਪਿਓ 70 ਕੁ ਸਾਲ ਦਾ ਹੋਵੇ, 80 ਦਾ ਹੋਵੇ, ਲੜਕਾ 60 ਕੁ ਦਾ ਹੋਵੇ, ਕਈ ਵਾਰ ਦੋਨਾਂ ਦੀਆਂ ਦਾੜੀਆਂ ਚਿੱਟੀਆਂ ਹੋ ਜਾਂਦੀਆਂ, ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਪਿਓ ਕਿਹੜਾ ਪੁੱਤ ਕਿਹੜਾ, ਇੱਕੋ ਜਿਹੀਆਂ ਸ਼ਕਲਾਂ ਕਈ ਵਾਰ ਦੇਖੀ ਦੀਆਂ। ਮੈਂ ਇਹੋ ਜਿਹੇ ਕਈ ਪਰਿਵਾਰ ਦੇਖੇ ਨੇ, ਉਹ ਪਤਾ ਹੀ ਨਹੀਂ ਲੱਗਦਾ। ਇਸ ਕਰਕੇ ਸਤਿਗੁਰੂ ਕਹਿੰਦੇ, ਜਦੋਂ ਸਿੱਖ ਹੌਲੀ ਹੌਲੀ ਗੁਰੂ ਦਾ ਜਾਪ ਕਰੀ ਜਾਂਦਾ, ਉਹ ਗੁਰੂ ਰੂਪ ਹੀ ਹੋ ਜਾਂਦਾ ਹੌਲੀ ਹੌਲੀ। ਰੂਪ ਕੌਣਾ, ਗੁਰੂ ਨਹੀਂ ਬਣ ਜਾਂਦਾ, ਇਹ ਗੱਲ ਦਾ ਧਿਆਨ ਰੱਖਣਾ। ਗੁਰੂ ਰੂਪ, ਜਿਵੇਂ ਬ੍ਰਹਮ ਗਿਆਨੀ ਹੋ ਜਾਂਦਾ, ਬ੍ਰਹਮ ਗਿਆਨੀ ਹੁੰਦਾ ਤਾਂ ਬ੍ਰਹਮ ਹੀ ਹੈ, ਪਰ ਬ੍ਰਹਮ ਗਿਆਨੀ ਜੀਵ ਤੋਂ ਬ੍ਰਹਮ ਗਿਆਨ 'ਚ ਗਿਆ, ਜੀਵ ਪੁਣੇ ਤੋਂ। ਇਸ ਕਰਕੇ ਬ੍ਰਹਮ ਤਾਂ ਹੈ ਹੀ ਹੈ, ਜੇ ਬ੍ਰਹਮ ਨਾ ਹੁੰਦਾ ਤਾਂ ਬ੍ਰਹਮ ਗਿਆਨੀ ਕਿਵੇਂ ਬਣਦਾ ਹੈ? ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਇਹ ਸੰਸਾਰ ਦੇ ਲੋਕ ਕੀ ਕਰਮ ਕਰਦੇ ਨੇ, ਤ੍ਰੈ ਗੁਣ ਪੜ੍ਹੈ ਹਰ ਤੱਤ ਨਾ ਜਾਣ ਹੈ, ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣ ਹੈ। ਇਹ ਸੰਸਾਰ ਦੇ ਲੋਕ ਜਿਹੜੇ ਰਾਜਸੀ, ਤਾਮਸੀ, ਸ਼ਾਂਤਕੀ, ਇਹਨਾਂ ਤਿੰਨਾਂ ਗੁਣਾਂ ਨੂੰ ਵਿਸ਼ੇ ਕਰਨ ਵਾਲੇ ਜੋ ਵੇਦ ਨੇ, ਉਹਨਾਂ ਨੂੰ ਹੀ ਪੜ੍ਹਦੇ ਰਹਿੰਦੇ ਆ, ਤ੍ਰੈ ਗੁਣ ਵਾਲੀ ਬਾਣੀ ਪੜ੍ਹਦੇ ਨੇ ਤਿੰਨਾਂ ਗੁਣਾਂ ਤੱਕ। ਰਜੋ ਤਮੋ ਸਤੋ ਦਾ ਹੀ ਕਥਨ ਹੈ ਹਰੇਕ ਗ੍ਰੰਥ ਵਿੱਚ ਜ਼ਿਆਦਾ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਪਦਵੀ ਲੱਗੀ, ਕਿਉਂਕਿ ਇਹ 'ਚ ਰਜੋ ਤਮੋ ਸਤੋ ਨਹੀਂ, ਇਹ 'ਚ ਚੌਥੇ ਤੋਂ ਹੀ ਸ਼ੁਰੂ ਹੁੰਦਾ ਕੰਮ, ਚੌਥੀ ਪਦਵੀ ਤੋਂ ਹੀ ਸ਼ੁਰੂ ਹੁੰਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸ਼ੁਰੂ ਹੀ ਇੱਕ ਓਂਕਾਰ ਤੋਂ ਹੁੰਦਾ, ਸਤਨਾਮ ਕਰਤਾ ਪੁਰਖ ਇਹ ਸਾਰਾ ਚੌਥਾ ਪਾਦੀ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸੰਸਾਰ ਦੇ ਲੋਕ ਤਿੰਨ ਗੁਣ ਪੜ੍ਹਦੇ ਨੇ ਪਰ ਤੱਤ ਸਿਧਾਂਤ ਪਰਮਾਤਮਾ ਨੂੰ ਜਾਣਦੇ ਨਹੀਂ ਹੈ ਉਹ। ਅਤੇ ਰਾਤ ਵੀ ਕਥਨ ਆਇਆ ਸੀ, ਤਾਂਹੀਓ ਰਾਤ ਦੀ ਕਥਾ ਦੇ ਨਾਲ ਇਹ ਕਥਾ ਮਿਲ ਕੇ ਆਪਸ ਵਿੱਚ ਸਮਝੌਤਾ ਕਰ ਲੈਂਦੀਆਂ ਵੀ ਤੈਨੂੰ ਪਤਾ ਲੱਗ ਜਾਏਗਾ ਵੀ ਰਾਤ ਦੀ ਵੀ ਸੁਣਨੀ ਹੈ। ਦੱਸਿਆ ਸੀ ਰਾਤ ਕਿ ਤਮੋ ਗੁਣ ਤੋਂ ਸਥੂਲ ਦੇਹ ਹੀ ਬਣੀ ਹੈ ਆਪਣੀ, ਬੜੀ ਵਧੀਆ ਚੀਜ਼ ਹੈ। ਰਜੋ ਗੁਣ ਤੋਂ ਆਪਣੀ ਇੰਦਰੀਆਂ ਬਣੀਆਂ ਨੇ, ਸਤੋ ਗੁਣ ਤੋਂ ਆਪਣਾ ਅੰਦਰਲਾ ਅੰਤਸ਼ਕਰਨ ਹੈ ਨਾ, ਜਿੱਥੇ ਜਾ ਕੇ ਨਾਮ ਵਸਦਾ, ਉਹ ਸਤੋ ਗੁਣ ਤੋਂ ਬਣਿਆ। ਇਸੇ ਕਰਕੇ ਸਰੀਰ ਦਾ ਸੁਭਾਅ ਤਾਮਸੀ, ਸੌਣਾ, ਖਾਣਾ, ਪੀਣਾ, ਚਟਪਟੀਆਂ ਚੀਜ਼ਾਂ ਮੰਗੀ ਜਾਣੀਆਂ, ਦਲਿੱਦਰੀ ਜੀ ਦੇਹੀ ਹੋ ਜਾਂਦੀ ਕਈ ਵਾਰੀ। ਇੰਦਰੀਆਂ ਰਜੋ ਗੁਣੀ ਹੈ, ਐਕਟਿਵ ਥੋੜੀਆਂ ਜਿਹੀਆਂ ਆਮ ਬੰਦੇ ਜਾਂ ਤਮੋ ਗੁਣੀ ਤਾਂ ਹੁਣੇ ਸ਼ਰਾਬੀ ਕਬਾਬੀ ਜੇ ਪੀ ਕੇ ਡਿੱਗੇ ਪਏ ਆ। ਰਾਜਸੀ ਲੋਕ ਜਿਹੜੇ ਥੋੜ੍ਹੇ ਜਿਹੇ ਐਕਟਿਵ ਹੁੰਦੇ ਨੇ ਹੋਰ ਢੰਗ ਦੇ, ਇਹ ਸਾਡੀਆਂ ਅੱਖਾਂ, ਕੰਨ, ਹੱਥ, ਨੱਕ, ਪੈਰ, ਇਹ ਰਜੋ ਗੁਣੀਆਂ ਵਾਂਗੂ ਰਾਜਸੀ ਹੁੰਦੇ ਥੋੜ੍ਹੇ ਜਿਹੇ, ਇਹਨਾਂ ਦੇ ਸੁਭਾਅ ਅਲੱਗ ਕਿਸਮ ਦੇ। ਜਿਹੜਾ ਸਾਡੇ ਅੰਦਰ ਅੰਤਸ਼ਕਰਨ ਹੈ ਉਹ ਸਤੋ ਗੁਣੀ ਹੈ। ਇਸੇ ਕਰਕੇ ਸਤੋ ਗੁਣ ਤੀਸਰਾ ਪਦ ਹੋਣ ਕਰਕੇ ਉੱਥੇ ਚੌਥੀ ਪਦਵੀ ਨਾਲ ਸਾਡੀ ਸਾਂਝ ਪੈਂਦੀ ਆਤਮਾ ਵਿੱਚ। ਤਾਂਹੀਓ ਸਤਿਗੁਰੂ ਕਹਿੰਦੇ, ਜਿਹੜੇ ਬੰਦੇ ਤਮੋ ਗੁਣੀ ਸਰੀਰ ਵਿੱਚ ਹੀ ਵਰਤੀ ਜਾਂਦੇ ਉਹਨਾਂ ਨੂੰ ਕਿੱਥੇ ਸੋਝੀ ਪੈਣੀ ਹੈ, ਜਿਹੜੀ ਇੰਦਰੀਆਂ ਵਿੱਚ ਹੀ ਵਰਤੀ ਜਾਂਦੀ ਇੰਦਰੀਆਂ ਦੇ ਸਵਾਦਾਂ ਨੂੰ ਲੈਂਦੇ ਉਹਨਾਂ ਨੂੰ ਕਿੱਥੇ ਸੋਝੀ ਪੈਣੀ ਹੈ। ਇਹ ਤਾਂ ਅੰਦਰ ਨੂੰ ਆਉਣਾ ਪੈਣਾ ਅੰਤਸ਼ਕਰਨ ਵਿੱਚ, ਜਿੱਥੇ ਸਤੋ ਗੁਣ ਵਰਤਦਾ ਆਪਣੇ ਸਤੋ ਗੁਣ ਵਿੱਚ ਜਾ ਕੇ ਤੀਸਰੀ ਪੌੜੀ ਆ ਤੇ ਉੱਥੇ ਚੌਥੀ ਤੇ ਸਹਿਜੇ ਚਲੇ ਜਾਵਾਂਗੇ। ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣ ਹੈ। ਜਿਹੜੇ ਲੋਕ ਤਿੰਨਾਂ ਗੁਣਾਂ ਵਿੱਚ ਵਰਦੇ ਨੇ ਉਹ ਮੂਲੋਂ ਮੁੱਢੋਂ ਹੀ ਭੁੱਲੇ ਹੋਏ ਨੇ, ਗੁਰੂ ਦੇ ਸ਼ਬਦ ਨੂੰ ਪਛਾਣਦੇ ਨਹੀਂ ਹੈਗੇ। ਮੋਹ ਵਿਆਪੇ ਕਿਛ ਸੂਝੈ ਨਾਹੀ, ਗੁਰ ਸ਼ਬਦੀ ਹਰ ਪਾਵਣ ਆ। ਉਹਨਾਂ ਨੂੰ ਮੋਹ ਦੇ ਵਿੱਚ ਵਿਆਪਣ ਕਰਕੇ ਕੁਛ ਸਮਝ ਹੀ ਨਹੀਂ ਪੈਂਦੀ। ਅਸਲ ਵਿੱਚ ਮੋਹ ਬੰਦੇ ਨੂੰ ਖਰਾਬ ਕਰ ਜਾਂਦਾ। ਇਸ ਕਰਕੇ ਸੰਸਾਰ ਦੇ ਵਿੱਚ ਬਹੁਤ ਸਾਰੇ ਮੋਹ ਦੀ ਗੱਲ ਹੁਣ ਆਈ ਹੈ। ਮੋਹ ਕਰਕੇ ਬਹੁਤ ਸਾਰੇ ਸਾਧੂ ਸੰਤ ਪਹਿਲਾਂ ਤਾਂ ਜਾਇਦਾਦ ਸੰਗਤ ਨੇ ਦਿੱਤੀ ਜਿਸ ਕੰਮ ਲਈ, ਵੀ ਆਹ ਕੰਮ ਲਈ ਤੁਸੀਂ ਇਹ ਜਾਇਦਾਦ ਆ ਪੈਸਾ ਲੈ ਲਓ ਜੀ। ਉਹ ਬਣਾਈ ਗਿਆ ਬਣਾਈ ਗਿਆ ਬਣਾਈ ਗਿਆ ਜਾਂਦਾ ਪ੍ਰੋਪਰਟੀ ਆਪਣੇ ਮੁੰਡੇ ਨਾਲ ਲਾ ਗਿਆ। ਮੋਹ ਚਾਹ ਕੇ ਚਾਹੀਦੀ ਤਾਂ ਪੰਥ ਨੂੰ ਦੇ ਦਿੰਦਾ, ਚੀਜ਼ ਪੰਥ ਦੀ ਸੀ ਪ੍ਰਚਾਰ ਲਈ ਸੀ, ਪਰ ਉਹ ਆਪਣੇ ਲੜਕੇ ਨਾਲ ਲਾ ਗਿਆ। ਉਹ ਮੋਹ ਚਾਹ ਕੇ ਲਾ ਗਿਆ, ਸਾਰੀ ਸੰਗਤ ਦੇ ਮਨੋਂ ਉਤਰ ਗਿਆ, ਦਿਲ ਟੁੱਟ ਗਿਆ। ਵੈਸੇ ਪ੍ਰਮਾਣ ਦਿੰਦਾ ਕੋਈ ਲਾਉਂਦਾ ਨਹੀਂ ਇੱਦਾਂ, ਮੈਨੂੰ ਇਹ ਵੀ ਨਹੀਂ ਪਤਾ ਕਿਸੇ ਨੇ ਲਾਈ ਕਿ ਨਹੀਂ। ਇਹ ਸੋਚਣਗੇ ਪਤਾ ਨਹੀਂ ਇਹਨੂੰ ਪਤਾ, ਜਾਂ ਕੋਈ ਕਹੂਗਾ ਮੈਨੂੰ ਜਾਣ ਕੇ ਕਿਹਾ। ਮੈਂ ਤਾਂ ਵੈਸੇ ਮੋਹ ਦੀ ਵਿਆਖਿਆ ਕਰਦਾ। ਮੋਹ ਇਹੋ ਜਿਹੀ ਚੀਜ਼ ਹੈ ਕਿ ਬੰਦਾ ਧਾਰਮਿਕ ਚੀਜ਼ ਨੂੰ ਵਰਤਦਿਆਂ ਵਰਤਦਿਆਂ ਆਪਣੇ ਪਰਿਵਾਰ ਵੱਲ ਨੂੰ ਖਿੱਚ ਕੇ ਲੈ ਜਾਂਦਾ। ਨਹੀਂ, ਗੁਰੂ ਨਾਨਕ ਸਾਹਿਬ ਨੇ ਵੀ ਐਸਾ ਕੀਤਾ। ਉਹਨਾਂ ਦੇਖਿਆ ਵੀ ਲਾਇਕ ਕੌਣ ਹੈ, ਸੇਵਾਦਾਰ ਗੁਰੂ ਅੰਗਦ ਦੇਵ ਜੀ ਮਹਾਰਾਜ। ਗੁਰੂ ਅੰਗਦ ਦੇਵ ਜੀ ਨੇ ਦੇਖਿਆ ਲਾਇਕ ਕੌਣ ਹੈ, ਉਹਨਾਂ ਆਪਣੇ ਪੁੱਤਰਾਂ ਨੂੰ ਦਿੱਤੀ, ਗੁਰੂ ਅਮਰਦਾਸ ਜੀ ਨੂੰ ਬਖਸ਼ਿਸ਼ ਕੀਤੀ। ਇਹ ਪੰਥਕ ਰੀਤੀ, ਜੇ ਅਸੀਂ ਇਹ ਮੋਹ ਵਿੱਚ ਪੈ ਕੇ ਆਪਣੇ ਬੱਚਿਆਂ ਨੂੰ ਚੀਜ਼ਾਂ ਦੇਣ ਲੱਗ ਗਏ, ਪੰਥਕ ਬੱਚਿਆਂ ਨੇ ਤਾਂ ਹੋਰ ਹੀ ਪਾਸੇ ਗੱਡੀ ਲੈ ਜਾਣੀ ਹੈ, ਪੰਥਕ ਚੀਜ਼ਾਂ ਤਾਂ ਖਤਮ। ਇਹ ਚੀਜ਼ਾਂ ਨੂੰ ਸੋਚਣਾ ਚਾਹੀਦਾ ਪੰਥਕ ਸਾਰਿਆਂ ਨੂੰ ਹੀ, ਚਾਹੇ ਉਹ ਪੰਥ ਦੇ ਵਿੱਚ ਵੱਡਾ ਲੀਡਰ ਹੈ, ਚਾਹੇ ਪੰਥ ਦੇ ਵਿੱਚ ਸੰਤ ਸਾਧੂ ਹੈ, ਚਾਹੇ ਕੋਈ ਪ੍ਰਚਾਰਕ ਹੈ। ਜਿਹੜੀ ਚੀਜ਼ ਸੰਗਤ ਨੇ ਜਿਸ ਕੰਮ ਲਈ ਦਿੱਤੀ ਹੈ, ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਕੋਲ ਜਾਂਦੇ, ਉੱਥੇ ਉਹਨਾਂ ਕੋਲ 5-6 ਡੱਬੇ ਜਿਹੇ ਰੱਖੇ ਹੋਏ। ਮੈਂ ਬਾਬਾ ਜੀ ਇਹ ਕਿੱਦਾਂ ਲਿਖਿਆ, ਸੀਮਟ ਹੈ, ਸਰੀਆ, ਲੰਗਰ ਹੈ। ਕਹਿੰਦੇ ਮੈਨੂੰ ਜਿਵੇਂ ਕੋਈ ਕਹੇ ਨਾ ਬਾਬਾ ਜੀ ਆਹ ਮਾਇਆ ਲੈ ਲਓ, ਭਾਈ ਇਹ ਕਾਹਦੇ 'ਤੇ ਲਾਉਣੀ ਹੈ? ਬਾਬਾ ਜੀ ਇੱਥੇ ਲੰਗਰ 'ਚ ਲਾ ਲਿਓ। ਅੱਛਾ ਭਾਈ ਲੰਗਰ ਵਾਲੇ ਡੱਬੇ 'ਚ ਪਾ ਦੇ ਇਹਨੂੰ। ਬਾਬਾ ਜੀ ਇਹ ਸੀਮਟ ਵਾਸਤੇ ਇੱਥੇ ਸੇਵਾ 'ਚ। ਅੱਛਾ ਭਾਈ ਸੀਮਟ ਵਾਲੇ ਡੱਬੇ 'ਚ ਪਾ ਦੇ। ਕਹਿੰਦੇ ਮੈਂ ਸੰਗਤ ਨਾਲ ਧੋਖਾ ਨਹੀਂ ਕਰਦਾ, ਮੈਨੂੰ ਸੰਗਤ ਜਿਹੜੀ ਕੰਮ ਲਈ ਜਿਹੜੀ ਮਾਇਆ ਦਿੰਦੀ ਮੈਂ ਉਸੇ ਕੰਮ 'ਤੇ ਹੀ ਵਰਤਦਾ ਉਹਨੂੰ, ਤਾਂ ਕਿ ਕੱਲ੍ਹ ਨੂੰ ਕਹਿੰਦੇ ਮੈਨੂੰ ਇਹ ਨਾ ਕਹੇ ਵੀ ਇਹ ਬਾਬਿਆਂ ਨੇ ਮਾਇਆ ਤਾਂ ਲਈ ਸੀ ਸਰੀਏ ਲਈ ਅਤੇ ਵਰਤ ਲਈ ਇਹਨਾਂ ਨੇ ਲੰਗਰ 'ਚ, ਵੀ ਮੇਰਾ ਤਾਂ ਮਨ ਬੜਾ ਖੱਟਾ ਹੋਇਆ ਜੀ। ਕਹਿੰਦੇ ਨਾ ਭਾਈ, ਸੰਗਤ ਨੇ ਜਿਹੇ ਜਿਹੇ ਕੰਮ ਲਈ ਦਿੱਤੀ ਆ ਉਹੋ ਜਿਹੇ ਕੰਮ ਲਈ ਮੈਂ ਵਰਤਦਾ, ਇਹ ਇੱਕ ਬ੍ਰਹਮ ਗਿਆਨੀ ਦੀ ਰੀਤੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਮੋਹ ਵਿਆਪੇ ਕਿਚ ਸੂਝਿਆ ਨਾ ਹੀ ਗੁਰ ਸ਼ਬਦੀ ਹਰ ਪਾਵਣਿਆ। ਮੋਹ 'ਚ ਵਿਆਪਣ ਕਰਕੇ ਗੁਰਮਤ ਭੁੱਲ ਜਾਂਦੀ ਆਪਾਂ ਨੂੰ। ਕਾਮ ਗੁਰਮਤ ਨੂੰ ਭੁਲਾਉਂਦਾ, ਕ੍ਰੋਧ ਗੁਰਮਤ ਨੂੰ ਭੁਲਾਉਂਦਾ, ਲੋਭ ਗੁਰਮਤ ਨੂੰ ਭੁਲਾਉਂਦਾ, ਮੋਹ ਵੀ ਭੁਲਾਉਂਦਾ, ਹੰਕਾਰ ਵੀ ਭੁਲਾਉਂਦਾ। ਇਹ ਪੰਜੇ ਸਾਨੂੰ ਗੁਰਮਤ ਤੋਂ ਦੂਰ ਕਰ ਦਿੰਦੇ ਆ। ਇਸੇ ਕਰਕੇ ਜਿਨ੍ਹਾਂ ਦੇ ਅੰਦਰ 5 ਜ਼ਿਆਦਾ ਪ੍ਰਬਲ ਨੇ ਉਹ ਧਰਮੀ ਨਹੀਂ ਬਣ ਸਕਦੇ। ਤਾਂਹੀਓ ਸਤਿਗੁਰੂ ਨੇ ਸਾਨੂੰ ਹੰਕਾਰ ਤੋਂ ਸੁਚੇਤ ਰਹਿਣ ਲਈ ਕਿਹਾ। 4 ਕ੍ਰਿਤਾਂ ਇਸੇ ਕਰਕੇ ਨਹੀਂ ਕਰਨ ਦਿੰਦੇ, ਹੁੱਕਾ, ਹਜਾਮਤ, ਹਲਾਲੋ, ਹਰਾਮ। ਇਹ 4 ਕ੍ਰਿਤਾਂ ਜਿਹੜੀਆਂ ਨੇ, ਪੰਜਵੀਂ ਜਿਹੜੀ ਆ ਜਾਂਦੀ ਹੈ ਫਿਰ ਛੋਟੀਆਂ ਵਿੱਚ, ਹੈ ਤਾਂ ਸਾਰਿਆਂ ਦੀ ਮਾਂ ਉਹ ਸ਼ਰਾਬ, ਉਹ ਕ੍ਰਹਿਤ ਜਿਹੜੀ ਉਹ ਵੀ ਕ੍ਰਹਿਤ ਹੀ ਹੈ, ਕਿਉਂਕਿ ਰਹਿਤ ਤੋਂ ਬਾਹਰ ਹੈ ਚੀਜ਼। ਜੇ ਪੀਤਾ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਾਈ, ਖਸਮੋਂ ਧੱਕੇ ਖਾਏ, ਉਹ ਜਦੋਂ ਪੀ ਲੈਂਦਾ, ਨਸ਼ਾ ਕੋਈ ਕਰ ਲੈਂਦਾ, ਨਸ਼ੇ ਵਾਲਾ ਵਿਅਕਤੀ ਧਰਮ ਨੂੰ ਨਹੀਂ ਕਮਾ ਸਕਦਾ। ਮਹਾਰਾਜ ਨੇ ਨਸ਼ਾ ਤਾਂ ਕੋਈ ਵੀ ਨਹੀਂ ਹਾਂ ਕੀਤੀ ਸੀ, ਪਰ ਲੋਕ ਬੜੇ ਉਸਤਾਦ ਨੇ। ਅੱਜ 10ਵੇਂ ਪਾਤਸ਼ਾਹ ਨੇ ਕਿਹਾ ਸੀ ਕਿਸੇ ਵੀ ਕੰਮ ਨੂੰ ਅੱਜ ਕਹਿ ਦਿਉ, ਆਪਾਂ ਕਿਹੜਾ ਉਦੋਂ ਸੀਗੇ ਜਾਂ ਉਹ ਕਿਹੜਾ ਉਦੋਂ ਮੌਕੇ 'ਤੇ ਹਾਜ਼ਰ ਸੀ, ਤੁਸੀਂ ਵੀ ਕਹਿ ਦਿਉ। ਆਹ ਤਾਂ ਜੀ ਮਹਾਰਾਜ ਨੇ ਕਿਹਾ ਸੀ। ਅੱਛਾ, ਉੱਥੇ ਹੀ ਕਹਾਣੀ ਖਰਾਬ ਹੋ ਜਾਂਦੀ। ਮਹਾਰਾਜ ਨੇ ਕਦ ਕਿਹਾ ਸੀ? ਕੁਛ ਵੀ ਨਹੀਂ ਸੀ ਕਿਹਾ ਉਹਨਾਂ ਨੇ। ਸਤਿਗੁਰੂ ਨੇ 3 ਅੱਖਰ ਕਹੇ ਸੀ, ਅਮਲ ਦਾਲ ਪ੍ਰਸ਼ਾਦੇ ਕਾ, ਦੀਦਾਰ ਖਾਲਸੇ ਕਾ, ਪਰਚਾ ਸ਼ਬਦ ਕਾ। 3 ਅੱਖਰ ਹੈ, ਨਾਮ ਜਪੋ, ਵੰਡ ਛਕੋ, ਕਿਰਤ ਕਰੋ, 3 ਅੱਖਰ ਹੈ। ਮਹਾਰਾਜ ਨੇ ਕਦ ਕਿਹਾ ਸੀ? ਜਾਂ ਤਾਂ ਕੋਈ ਸਿੱਧ ਕਰੇ ਨਾ ਵੀ ਆਹ ਮਹਾਰਾਜ ਨੇ ਕਿਹਾ ਸੀ, ਫਿਰ ਉਹ ਬਾਣੀ ਦੀਆਂ ਪੰਕਤੀਆਂ ਲੈ ਕੇ ਕਹਿਣਗੇ, ਸਿੰਘ ਰੁਚਾ ਸਦ ਭੋਜਨ ਮਾਸ। ਬਾਣੀ ਲੈ, ਉਹ ਸ਼ੇਰ ਨੂੰ ਕਿਹਾ ਉਹ ਤਾਂ ਐਵੇਂ, ਸਿੰਘ ਕਿਤੇ, ਇਹ ਸਿੰਘ ਥੋੜ੍ਹੀ ਆ, ਸ਼ੇਰ ਨੂੰ ਜਿਹੜੀ ਚੀਜ਼ ਕਹੀ ਆ। ਇਸ ਕਰਕੇ ਉਹ ਆਪਣੇ 'ਤੇ ਟਕਾ ਲੈਣੀ। ਇੱਕ ਮਿੱਟੀ ਆ ਮਾਹੇ ਮਿੱਟੀ ਖਾਹੇ, ਮਿੱਟੀ 'ਚ ਰਹਿਣ ਵਾਲੇ ਕਿ ਮਿੱਟੀ ਖਾਂਦੇ, ਫਿਰ ਮਿੱਟੀ ਵੀ ਖਾਇਆ ਕਰੀਏ। ਇੱਕ ਪੌਣ ਹਾਰੀ ਪੌਣ ਸਮਾਰ, ਇੱਕ ਨਿਰੰਕਾਰੀ ਨਾਮ ਆਧਾਰ।
ਪੌਣਹਾਰੀ ਪੌਣ ਖਾਂਦੇ ਨੇ, ਫਿਰ ਪੌਣ ਖਾਓ, ਜਾਂ ਫਿਰ ਇੱਕ ਨਿਰੰਕਾਰੀ ਨਾਮ ਆਧਾਰ ਨਿਰੰਕਾਰ ਦੇ ਪਿਆਰੇ ਨਾਮ ਦੇ ਆਸਰੇ ਚੱਲਦੇ ਨੇ। ਇਸ ਕਰਕੇ ਸਤਿਗੁਰੂ ਫਰਮਾਉਂਦੇ ਨੇ ਕਿ ਗੁਰਾਂ ਦੇ ਉਪਦੇਸ਼ ਦੁਆਰਾ ਹੀ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਵੇਦ ਪੁਕਾਰੈ ਤ੍ਰਿਵਿਧ ਮਾਇਆ, ਮਨਮੁਖ ਨਾ ਬੂਝੈ ਦੂਜੈ ਭਾਇਆ। ਤ੍ਰਿਗੁਣਾਤਮਕ ਮਾਇਆ ਨੂੰ ਵੇਦ ਪੁਕਾਰ ਰਹੇ ਨੇ, ਤ੍ਰੈਗੁਣ ਵਿਸ਼ੇ ਵੇਦਾ। ਇਹ ਜੀਵ ਤ੍ਰਿਗੁਣਾਤਮਕ ਮਾਇਆ ਦੀ ਪ੍ਰਾਪਤੀ ਵਾਸਤੇ ਵੇਦਾਂ ਨੂੰ ਪੁਕਾਰਦਾ। ਦਵੈਤ ਭਾਅ ਚ ਲੱਗ ਕੇ ਮਨਮੁਖ ਭੇਦ ਨੂੰ ਬੁੱਝਦਾ ਨਹੀਂ, ਪਰਮਾਤਮਾ ਨੂੰ ਸਮਝਦਾ ਨਹੀਂ, ਗੱਲ ਸੱਚੀ ਕਹੀ ਹੋਈ ਨੂੰ ਸਮਝਦਾ ਨਹੀਂ। ਤ੍ਰੈਗੁਣ ਪੜ੍ਹੈ ਹਰ ਏਕ ਨਾ ਜਾਣ ਹੈ, ਬਿਨ ਬੂਝੈ ਦੁੱਖ ਪਾਵਣਿਆ। ਤ੍ਰਿਗੁਣਾਤਮਕ ਮਾਇਆ ਵਾਸਤੇ ਵੇਦਾਂ ਨੂੰ ਪੜ੍ਹਦੇ ਨੇ ਕੋਈ। ਅਸਲ ਵਿੱਚ ਇਹ ਜਦੋਂ ਸ਼ਬਦ ਦੀ ਵਿਆਖਿਆ ਹੁੰਦੀ ਹੈ, ਇਹ ਸ਼ਬਦ ਸਾਰਾ ਇਸ ਤਰ੍ਹਾਂ ਕਿਉਂ? ਕਿਉਂ ਕਈ ਵਾਰ ਪੰਡਿਤ ਜਾਂ ਹੋਰ ਲੋਕ ਮਹਾਰਾਜ ਕੋਲ ਆਉਂਦੇ, ਚਰਚਾ ਕਰਦੇ, ਵਿਚਾਰ ਚੱਲਦੀ, ਉਹ ਸ਼ਬਦ ਬਣ ਜਾਂਦਾ। ਉਹਨਾਂ ਨੂੰ ਉਪਦੇਸ਼ ਕਰਦੇ ਸੀ ਉਦੋਂ, ਅਤੇ ਇਹਨਾਂ ਹੀ ਸ਼ਬਦਾਂ ਦਾ ਗਾਹਾਂ ਆਪਾਂ ਨੂੰ ਫਾਇਦਾ ਹੁੰਦਾ। ਸੋਝੀ ਪੈਣੀ ਚਾਹੀਦੀ ਕਿ ਨਾਮ ਵੱਡੀ ਚੀਜ਼। ਫਿਰ ਸਤਿਗੁਰੂ ਕਹਿੰਦੇ ਇੱਕ ਹਰੀ ਦਾ ਸਿਮਰਨ ਕਰਨਾ ਜਾਣਦੇ ਨਹੀਂ ਲੋਕ, ਹਰੀ ਪਰਮਾਤਮਾ ਦੇ ਸਮਝੇ ਤੋਂ ਬਿਨਾਂ ਭਾਰੀ ਦੁੱਖ ਪ੍ਰਾਪਤ ਕਰਦੇ ਨੇ। ਜਾਂ ਤਿਸ ਭਾਵੈ ਤਾਂ ਆਪ ਮਿਲਾਏ, ਗੁਰ ਸ਼ਬਦੀ ਸਹਿਸਾ ਦੁੱਖ ਚੁਕਾਏ। ਜਾਂ ਉਹ ਵਾਹਿਗੁਰੂ ਨੂੰ ਭਾ ਜਾਵੇ ਤਾਂ ਆਪ ਗੁਰਾਂ ਨਾਲ ਮਿਲਾਉਂਦਾ, ਫਿਰ ਗੁਰਾਂ ਦੇ ਉਪਦੇਸ਼ ਕਰਕੇ ਦੁੱਖਦਾਈ ਜਿਹੜਾ ਸੰਸਾਰ ਚੁਕਾਏ ਤੋਂ ਭਾਵ ਦੂਰ ਹੋ ਜਾਂਦਾ। ਨਾਨਕ ਨਾਵੈ ਕੀ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣਿਆ। ਮਹਾਰਾਜ ਕਹਿੰਦੇ ਨਾਮ ਦੀ ਵਡਿਆਈ ਸੱਚੀ ਹੈ। ਨਾਮ ਨੂੰ ਮੰਨਣ ਕਰਨ ਵਾਲੇ ਹਮੇਸ਼ਾ ਆਤਮਕ ਆਨੰਦ ਪ੍ਰਾਪਤ ਕਰਦੇ ਨੇ।